प्यारे जी अब गुण पुत्रां दे प्यारे जी अब गुण पुत्रां दे रामैया हूं बारक तेरा काहे न खंड से अवगुण मेरा प्यारे जी अवगुण पुत्रां दे साहिब जी अवगुण पुत्रां दे Thank you. माया चिंत भवन मन पर्यो हमारा नाम बिना कैसे उतर सुपारा देह विमल मत सदा शरीरा सहज सहज गुण रवे कबीरा प्यारे जी अवगुण पुत्रां दे साहिब जी अवगुण पुत्रां दे याद ना रख दी प्यारे माता याद ना रख दी हांजी माता याद ना रख दी माता याद ना रख दी Thank you. ਸਦਾ ਕਰਕੇ ਮਾਣ ਪਾਈਂਦਾ, ਮੇਰੇ ਪਿਆਰੇ ਦੀ ਸੇਵਾ ਕਰਕੇ ਮਾਣ ਪਾਈਂਦਾ। ਅੰਤਰਮੁਖ ਕਰੋ, ਬਿਰਤੀ ਨੂੰ ਸ਼ਬਦ ਔਰ ਵਿਚਾਰ ਦੇ ਸਨਮੁਖ ਕਰਕੇ ਪੂਰਾ ਪੂਰਾ ਲਾਭ ਉਠਾਉਣ ਦੀ ਖੇਚਲ ਕਰੋ। ਖਿਆਲ ਸੁਰਨਿਆਂ ਨੂੰ, ਸੰਕਲਪ ਵਿਕਲਪ ਨੂੰ ਹੀ ਮਨ ਕਹਿੰਦੇ ਹਨ। ਮਨ ਹੀ ਵਾਰ ਵਾਰ ਕਲਪਨਾ ਕਰਕੇ ਆਪਣੇ ਆਪ ਨੂੰ ਦੁਖੀ ਕਰ ਰਿਹਾ ਹੈ। ਜਿਵੇਂ ਜੰਗਲੀ ਉੱਠ ਜੰਗਲ ਵਿੱਚ ਫਿਰਦਾ ਹੈ, ਉਸਦੀ ਪੁੱਛੜ ਉਸਦੇ ਲੱਗਦੀ ਹੈ, ਉਸਨੂੰ ਭਰਮ ਪੈਂਦਾ ਮੇਰੇ ਕੋਈ ਡੰਡੇ ਮਾਰਦਾ, ਉਸ ਭਰਮ ਦਾ ਮਾਰਿਆ ਨੱਠਿਆ ਫਿਰਦਾ। ਇਸੇ ਤਰ੍ਹਾਂ ਹੀ ਇਹ ਮਨ ਆਪਣੇ ਫੁਰਨਿਆਂ ਕਰਕੇ ਆਪ ਹੀ ਦੁਖੀ ਹੁੰਦਾ ਹੈ। ਅਗਰ ਇਹਨਾਂ ਫੁਰਨਿਆਂ 'ਤੇ, ਖਿਆਲਾਤ 'ਤੇ, ਥਾਟ ਵੇਵਸ 'ਤੇ ਕਾਬੂ ਪਾ ਲਵੇ, ਆਪਣਾ ਵਸੀਕਾਰ ਪਾ ਲਵੇ, ਇਹਦੇ ਦੁੱਖ ਛਿਣ ਮਾਤਰ ਵਿੱਚ ਸਾਰੇ ਹੀ ਨਸ਼ਟ ਹੋ ਜਾਣ। ਮਨ ਕੀ ਹੈ? ਪੰਜਾਂ ਗਿਆਨ ਇੰਦਰੀਆਂ ਦੁਆਰਾ ਜੋ ਇਹਨਾਂ ਦੇ ਵਿਸ਼ੇ ਹਨ, ਇਹਨਾਂ ਦੀ ਕਲਪਨਾ ਦਾ ਨਾਮ ਹੀ ਮਨ ਹੈ। ਜਦੋਂ ਇਹਨਾਂ ਨੂੰ ਬਾਹਰੋਂ ਰੋਕ ਲਿਆ ਜਾਵੇ, ਮਨ ਵੀ ਨਾਲ ਦੀ ਨਾਲ ਰੁਕ ਜਾਂਦਾ ਹੈ। ਅੱਖਾਂ, ਕੰਨਾਸ਼ੀਆਂ, ਰਸਨਾਤਮਕ ਇੰਦਰੀਏ ਪੰਜੇ ਗਿਆਨ ਇੰਦਰੀਏ ਹਨ। ਅੱਖਾਂ ਦੁਆਰਾ ਇਹਨੂੰ ਰੋਕਿਆ ਕਿਵੇਂ ਜਾਵੇ? ਅੱਖਾਂ ਦੁਆਰਾ ਜੋ ਕੁਛ ਦੀਂਦਾ ਹੈ ਸਭ ਨਾਸ਼ਵੰਤ ਹੈ, ਕੰਨਾਂ ਦੁਆਰਾ ਜੋ ਸੁਣਦਾ ਹੈ ਉਹ ਵੀ ਨਾਸ਼ਵੰਤ, ਨਾਸ਼ਕਾਂ ਦੇ ਵਿਸ਼ੇ ਸੁਗੰਧੀ ਦੁਰਗੰਧੀ ਆਦਿ ਇਹ ਵੀ ਨਾਸ਼ਵੰਤ, ਰਸਨਾਂ ਦੇ ਵਿਸ਼ੇ ਖਟਰਸ ਇਹ ਵੀ ਨਾਸ਼ਵੰਤ, ਤੁਚਾਤਕ ਇੰਦਰੀ ਦੇ ਵਿਸ਼ੇ ਜੋ ਕੁਛ ਹੈ ਸਪਰਸ਼ ਆਦਿ ਇਹ ਵੀ ਨਾਸ਼ਵੰਤ। ਜਦੋਂ ਇਹਨਾਂ ਸਾਰੀਆਂ ਚੀਜ਼ਾਂ ਤੋਂ ਸਤਜੜ ਦੁੱਖ ਰੂਪ ਜਾਣ ਕੇ ਇਹਨਾਂ ਨੂੰ ਭੁਲਾ ਦਿੱਤਾ, ਮਨ ਕਿੱਥੇ ਉੱਠੂ? ਮਨ ਇਹਨਾਂ ਦਾ ਨਾਮ ਹੀ ਮਨ ਹੈ ਦਰਅਸਲ। ਜਦੋਂ ਇਉਂ ਖਿਆਲਾਤ ਨੂੰ ਵਸੀਕਾਰ ਕਰ ਲਈਏ, ਸੱਤ ਵਸਤੂ ਵਾਹਿਗੁਰੂ ਹੀ ਆ, ਉਸਦਾ ਨਾਮ ਹੈ, ਉਸਦਾ ਜਸ ਹੈ, ਉਸਦੇ ਵਿੱਚ ਜੋੜ ਦਈਏ, ਮਨ ਦੇ ਵਾਸਤੇ ਦੁੱਖ ਨੂੰ ਕੋਈ ਥਾਂ ਹੀ ਨਹੀਂ ਰਹਿ ਜਾਂਦਾ। ਉਸੇ ਵਕਤ ਪਤਾ ਨਹੀਂ ਦੁੱਖ ਕਿੱਧਰ ਕਾਫੂਰ ਹੋ ਜਾਂਦੇ ਹਨ। ਸੋ ਆਓ ਇਉਂ ਖਿਆਲਾਤ ਨੂੰ ਰੋਕ ਕੇ ਹਰੀ ਜਸ ਵਿੱਚ ਲੀਨ ਕਰੋ। ਗੁਰੂ ਜੀ, ਜਿੱਥੇ ਕਿ ਪਹਿਲੇ ਸਮਿਆਂ ਵਿੱਚ ਜਦਕਿ ਲੋਕਾਂ ਦੇ ਸਰੀਰ ਤਕੜੇ ਨਰੋਏ ਬਲੀ ਕੱਦਾ ਵਰ ਹੁੰਦੇ ਸਨ, ਪ੍ਰਾਣਾਯਾਮ ਆਦਿ ਔਰ ਤਪੱਸਿਆ ਆਦਿ ਦੀਆਂ ਚਾਲਾਂ ਚੱਲਦੇ ਸਨ, ਇਹ ਸਮੇਂ ਦੇ ਸਰੀਰ ਉਤਨੇ ਤਕੜੇ ਨਰੋਏ ਬਲੀ ਨਹੀਂ ਹਨ। ਦਿਨ ਬ ਦਿਨ ਕਮਜ਼ੋਰੀਆਂ ਆ ਰਹੀਆਂ ਹਨ, ਆਚਾਰ ਆਹਾਰ ਵਿਵਹਾਰ ਦੀ ਦ੍ਰਿਸ਼ਟੀ 'ਚ ਫਰਕ ਪੈ ਰਿਹਾ ਹੈ, ਇਹੀ ਉਮਰਾਂ ਵੀ ਘਟਾ ਰਹੀਆਂ ਹਨ ਔਰ ਦਿਲ ਦਿਮਾਗ ਸਰੀਰ ਦੇ ਬਲ ਵੀ ਘਟਾ ਰਹੀਆਂ ਹਨ। ਸੋ ਇਸ ਗੱਲ ਨੂੰ ਮੱਦੇਨਜ਼ਰ ਰੱਖਦਿਆਂ ਗੁਰੂ ਬਾਬਾ ਜੀ ਨੇ ਪਹਿਲੇ ਸਮਿਆਂ ਨਾਲੋਂ ਵਿਲੱਖਣ ਜਿਹਾ ਉਪਦੇਸ਼, ਕਲਿਆਣ ਦਾ, ਜੀਵ ਦੇ ਮੁਕਤ ਦਾ, ਸਾਰੇ ਦੁੱਖਾਂ ਤੋਂ ਬਰੀ ਹੋਣ ਦਾ ਦਿੱਤਾ। ਪ੍ਰਾਣਾਯਾਮ ਦੀ ਬਜਾਏ ਸਿਮਰਨ ਦਾ ਮਾਰਗ ਚਲਾਇਆ ਜੋ ਕਿ ਸੁੱਖ ਹੈ, ਔਰ ਤਪੱਸਿਆ ਦੀ ਥਾਂ ਸੇਵਾ ਨੂੰ ਦਿੱਤੀ। ਤਦੇ ਹੀ ਸੇਵਾ ਔਰ ਭਜਨ ਦੋ ਚੀਜ਼ਾਂ ਦੀ ਮੁਖਤਾ ਗੁਰੂ ਨਾਨਕ ਦੇਵ ਮਹਾਰਾਜ ਦੇ ਘਰ ਵਿੱਚ ਹੈ। ਇਹਨਾਂ ਦੋਨਾਂ ਦੁਆਰਾ ਹੀ ਬੜੇ ਬੜੇ ਉੱਚ ਮਰਾਤਬੇ ਹਾਸਲ ਹੋਏ ਹਨ, ਹੋ ਰਹੇ ਹਨ। ਤਦੇ ਹੀ ਇਉਂ ਫਰਮਾਇਆ, ਨਾਮ ਜਪੀਏ ਤਾਂ ਦੂਰ ਹੁੰਦੇ ਦੁੱਖੜੇ, ਸੇਵਾ ਕਰਕੇ ਮਾਣ ਪਾਈਂਦਾ। ਜਪੀਏ ਤਾਂ ਦੂਰ ਹੁੰਦੇ ਦੁੱਖੜੇ, ਸੇਵਾ ਕਰਕੇ ਮਾਣ ਪਾਈਂਦਾ। ਬਿਰਸ਼ ਦੀ ਵੀ ਬੇਅਰਥ ਨਹੀਂ ਜਾਂਦੀ। ਇੱਕ ਤੁਸੀਂ ਅੰਬ ਦਾ ਫਲਦਾਰ ਦਰਖਤ ਲਗਾਓ, ਕੁਛ ਸਾਲ ਸੇਵਾ ਕਰੋ, ਉਹ ਵੀ ਤੁਹਾਨੂੰ ਮਿੱਠੇ ਮਿੱਠੇ ਅੰਬ ਦੇ ਦੇਗਾ। ਕਿਸੇ ਪਸ਼ੂ ਦੀ ਸੇਵਾ ਵੀ ਬੇਅਰਥ ਨਹੀਂ ਜਾਂਦੀ। ਗਾਂਮਾਂ ਦੀ ਸੇਵਾ ਕਰੋ, ਤੁਹਾਨੂੰ ਦੁੱਧ ਮਿਲੇਗਾ। ਇਸੇ ਤਰ੍ਹਾਂ ਹੀ ਗੁਰੂ ਪਰਮੇਸ਼ਰ ਦੀ ਸੇਵਾ ਕਿਵੇਂ ਬੇਅਰਥ ਚਲੀ ਜਾਵੇ, ਜਦੋਂ ਇਹਨਾਂ ਜੜ ਚੀਜ਼ਾਂ ਦੀ ਭਾਵੇਂ ਜੜ ਤਾਂ ਨਹੀਂ ਹਨ, ਚੇਤਨ ਸਾਰਿਆਂ 'ਚ ਹੀ ਸਮਾਨ, ਚੇਤਨ ਸਾਰਿਆਂ 'ਚ ਹੀ ਵਿਆਪਕ ਹੈ। ਮਨੁੱਖ ਦੇ ਮੁਕਾਬਲੇ ਦੇ ਵਿੱਚ ਇਹਨਾਂ ਨੂੰ ਜੜ ਮੰਨਿਆ ਜਾਂਦਾ ਹੈ, ਕਹਿਣ ਵਿੱਚ ਕਿਹਾ ਜਾਂਦਾ ਹੈ। ਇਹ ਚੀਜ਼ਾਂ ਦਰਖਤ ਆਦਿ, ਬਿਰਸ਼ ਆਦਿ ਇਹ ਫਲ ਦੇਣੋਂ ਸੇਵਾ ਦਾ ਫਲ ਦਿੰਦੇ ਹਨ, ਅਤੇ ਗੁਰੂ ਪਰਮੇਸ਼ਰ ਜਿਸ ਨੂੰ ਸਾਕਸ਼ਾਤ ਭਗਵਾਨ ਮੰਨਿਆ, ਗੁਰੂ ਗੋਬਿੰਦ ਗੋਬਿੰਦ ਗੁਰੂ ਹੈ। ਨਾਨਕ ਭੇਦਨ ਭਾਈ ਗੁਰੂ ਪਰਮੇਸ਼ਰ ਏਕੋ ਜਾਣ, ਜੋ ਤਿਸ ਭਾਵੇ ਸੋ ਪ੍ਰਵਾਨ। ਗੁਰੂ ਅਤੇ ਪਰਮੇਸ਼ਰ ਵਿੱਚ ਫਰਕ ਹੀ ਨਹੀਂ ਹੈ,
परमेश्वर दा साकार स्वरूप गुरु है, गुरु दा निराकार स्वरूप परमेश्वर है। स्वयं ओ उसकी सेवा किमें व्यर्थ चली जाए। तांते बाबा अमरदास जी ने 22 साल पहलियां च तीर्थ यात्रा आदि की थी, पर किसे गुरमुख प्रेमी दे इशारे दे मुताबिक गुरु मिलाप दा शौक जा गया। बड़े भागां नाल गुरु अंगद देव महाराज जी दी शरण प्राप्त होई, गुरदीख्या प्राप्त होई, नाम दी दात हासिल होई, चरणा विच आ गए। वैराग बहुत ज़्यादा सी, उम्र काफ़ी हो गई सी, बचपन नूं जवानी ने खा लिया सी, जवानी नूं बुढ़ापे ने 60-61 साल दी उम्र हो चुकी होई सी। इस उम्र दे विच वैरागवान पुरश जो है वह तो भावें कोई भी उम्र होवे वो हमेशा अपने आप नूं काल दी ग्राही समझदा है। सत्संग जितना भी जो कुछ है एक काल दीयां ग्राहियां हन, और कुछ नहीं है दुनिया दा। काल ने जदों जी करना जिसनों अपनी ग्राही बुरकी बना लेना है, तंते ए इस गल नूं भुल गया होया है। जिसनों मौत याद आ जावे वो अपने लोक परलोक नूं सहजे ही सफले कर लेंदा है। मौत याद आया चित नूं वैराग हुंदा है, वैराग द्वारा मन तो माया लेंदी है, मन तो माया लिया उस थान रब ने आके निवास करना है। जे माया ममता तजी सब ते भयो उदास, कौ नानक सुन रे मना ते कट ब्रह्म निवास। दरअसल चीज़ें ही दोन दुनिया ते, एक परमेश्वर है, दूसरी उसकी माया, कहिए अविद्या अज्ञान पुल अनेका नाम अनिज। उसके वैराग द्वारा वह मन तो लह जाती है, दूसरी वस्तु परमेश्वर ही उस मन रूपी सिंघासन ते निवास करता है। तंते नामे योग ध्यान चित लाया, बिन वैराग न छूट समाया। वैराग तो बिना भावें इंसान घर छड के, राज भाग छड के, रोइयां जंगलों में चला जाए, पहाड़ दियां कंदरां में जा छुपे, शरीर ते कोई बस्तर ना पहने, पुट्ठा लटकी जावे, कलवत्तर ले लवे, कुछ भी बाज साधन करता रहे, पर जिन्नी देर तक मन तो माया लेंदी नहीं उतनी देर तक अंदर वाहिगुरु का निवास हुंदा नहीं। तांते वैराग द्वारा मन तो माया लेंदी है। बाबा अमरदास जी नूं 60-61 साल की उम्र हुण करके मन विच ज़्यादा वैराग है, चाहते हैं मना अंदर नाम का सिमरन तो हो रहा है, दम दम हो रहा है, रोम रोम विचों नाम की धुनी आ रही है, हर एक दे शरीर विच वाहिगुरू नाम का निवास है। सत्संग नवनिध अमृत पर्व का नाम, देही में इसका विश्राम। नवनिधियां दा दाता वाहिगुरू का नाम, उहदा विश्राम हर एक शरीर दे विच है, पैर दे गुठे तो ला के सिर की चोटी तक नाम का निवास है। दम दम निवास, दम दम दे नाल सिमरन हो रहा है, प्राबाणी विच सिमरन हो रहा है, हिरदे विच सिमरन हो रहा है, मध्यमां च सिमरन हो रहा है, अखां दे मध्य सिमरन हो रहा है, तृप्ति सिमरन हो रहा है, दसवें द्वार च सिमरन हो रहा है, सिमरन रोम रोम विचों सिमरन हो रहा है। तो तांते जिस वक्त चित विच वैराग हुंदा है और पिछले पूर्वले गलत संस्कार बुरे संस्कार वो मन तो लह जाते हैं, उस मौके शौक होवे इसनूं उस भेद दा जुगती सिमरन दी दा पता लग जाए तो हर वक्त ही सिमरन हो रहा है। तो यूं बाबा अमरदास जी ने सोचे वे सिमरन तो हो रहा है, गुरु की दात नाम की दात मिल गई है गुरु कृपा से, पर जल्दी कार्ज रास होना चाहिए, होर भी कोई उपाय होना चाहिए। सोचे शरीर करके सेवा करिए, पहले समय च लोग तप तपस्या कठिन तपस्या और प्राणायाम आदि करते से, लेकिन हुण सिमरन और सेवा की जाए, इस समय का मार्ग जल्दी कार्ज रास हो जाए। तो सेवा आप जी ने यह विचार के कई दिन सेवा दे वास्ते कमर कसा कीता। सेवा गुरु पीरां की चाकरी, सेवा बड़ी उच्ची ते सुची मत नाल होया करदी है। अयान सेवा करके गवा भी लैंदा है, लेकिन उच्ची सुची जितना वड्डा कम उतना उस दे वास्ते स्वच्छ बुद्ध की जरूरत है, तीक्षण बुद्ध की जरूरत है। तांते सेवा दी बाब फरमाया गुरु पीरां की चाकरी महा करड़ी, सुखसार गुरु पीरां दी जिहड़ी सेवा है बड़ी करड़ी, लेकिन उहदा फल सार सुख अविनाशी सुख उसकी प्राप्ति हुंदी है। नदर करे जिस अपनी सलाह हित प्यार, ਸਤਿਗੁਰ ਕੀ ਸੇਵਾ ਲੱਗਿਆ ਫੌਜਲ ਤਰੇ ਸੰਸਾਰ ਫੌਜਲ ਤਰ ਜਾਈਂਦਾ ਸਤਿਗੁਰ ਦੀ ਸੇਵਾ ਕਰਕੇ ਫੌਜਲ ਤਰ ਜਾਈਂਦਾ ਸਤਿਗੁਰ ਦੀ ਸੇਵਾ ਕਰਕੇ ਜੀ ਨੇ ਸਿਮਰਨ ਮਨ ਕਰਕੇ ਤਨ ਕਰਕੇ ਸੇਵਾ ਆਰੰਭੀ ਨਾਮ ਰੂਪੀ ਧਨ ਔਰ ਸੇਵਾ ਰੂਪੀ ਧਨ ਇਕੱਠਾ ਕਰਨਾ ਸ਼ੁਰੂ ਕਰ ਦਿੱਤਾ ਇਉਂ ਸੇਵਾ ਕਿਹੋ ਜੀ ਗੁਰੂ ਕੇ ਲੰਗਰ ਦੀ ਸੇਵਾ ਪਾਣੀ ਢੋਣਾ ਜੂਠੇ ਬਰਤਨ ਸਾਫ਼ ਕਰਨੇ ਝਾੜੂ ਦੇਣੇ ਸਾਧ ਸੰਗਤ ਦੇ ਜੁੱਤੇ ਝਾੜਨੇ ਹੋਰ ਬੇਅੰਤ ਕਿਸਮ ਦੀ ਸੇਵਾ ਜਿਹੋ ਜੀ ਮਿਲ ਜਾਏ ਯਾਨੀ ਬਿਨਾਂ ਆਲਸ ਅਤੇ ਹਿੰਮਤ ਦੇ ਨਾਲ ਸੇਵਾ ਰੂਪੀ ਧਨ ਇਕੱਠਾ ਕਰਨਾ ਸ਼ੁਰੂ ਕਰ ਦਿੱਤਾ ਨਿਰੰਤਰ ਅੰਦਰ ਨਾਮ ਦਾ ਸਿਮਰਨ ਹੋ ਰਿਹਾ ਹੈ ਸਰੀਰ ਕਰਕੇ ਸੇਵਾ ਕਿਸੇ ਨਾਲ ਗੱਲਬਾਤ ਨਹੀਂ ਕਿਸੇ ਨਾਲ ਕਿਸੇ ਕਿਸਮ ਦਾ ਹੋਰ ਕੋਈ ਵੀ ਕੰਸਰਨ ਨਹੀਂ ਸਿਰਫ ਸਰੀਰ ਕਰਕੇ ਸੇਵਾ ਮਨ ਕਰਕੇ ਭਜਨ ਇਸ ਸੇਵਾ ਤੋਂ ਇਲਾਵਾ ਉਹਨਾਂ ਨੇ ਇੱਕ ਹੋਰ ਕਠਿਨ ਸੇਵਾ ਆਰੰਭੀ ਆਪਣੇ ਸ਼ੌਕ ਵਿੱਚ ਆ ਕੇ ਖਡੂਰ ਸਾਹਿਬ ਤੋਂ ਗੋਇੰਦਵਾਲ ਸਾਹਿਬ ਨੇ ਦਰਿਆ ਬਿਆਸ ਚਾਰਕੋ ਦੇ ਫਾਸਲੇ 'ਤੇ ਹੈ ਰਾਤ ਦੇ ਪਹਿਰ ਸਵਾ ਪਹਿਰ ਰਾਤ ਗੁਜ਼ਰ ਜਾਂਦੀ ਰਾਤ ਦਾ ਸਤਸੰਗ ਹੁੰਦੇ ਆ ਉਹਦੀ ਸਮਾਪਤੀ ਤੋਂ ਬਾਅਦ ਕੀਰਤਨ ਕਥਾ ਵਾਰਤਾ ਤੋਂ ਬਾਅਦ ਆਪ ਜੀ ਨੇ ਗਾਗਰ ਮੋਢੇ ਉਠਾਉਣੀ ਔਰ ਜਲ ਦੀ ਗਾਗਰ ਲੈਣ ਵਾਸਤੇ ਦਰਿਆ ਬਿਆਸ ਤੋਂ ਦੋ ਕੁ ਫੁੱਟ ਪਹਿਰੇ ਜਾਣਾ ਗੁਰੂ ਅਦਬ ਨੂੰ ਮੱਦੇਨਜ਼ਰ ਰੱਖਦੇ ਹਾਂ ਗੁਰੂ ਵੱਲ ਕਿਤੇ ਪਿੱਠ ਨਾ ਹੋ ਜਾਵੇ ਇਸ ਸਤਿਕਾਰ ਨੂੰ ਮੁੱਖ ਰੱਖਦੇ ਹਾਂ ਸੋ ਉੱਥੇ ਦੋ ਕੁ ਜਾ ਕੇ ਅਰਦਾਸ ਬੇਨਤੀ ਕਰਨੀ ਪ੍ਰਭੂ ਗਰੀਬ ਨਿਵਾਸ ਖਿਮਾ ਕਰਨਾ ਹਜ਼ੂਰ ਵੱਲ ਪਿੱਠ ਹੋ ਰਹੀ ਹੈ ਬੇਅਦਬੀ ਹੋ ਰਹੀ ਹੈ ਸੱਚੇ ਪਾਤਸ਼ਾਹ ਮਾਫ਼ ਕਰਨਾ ਇਉਂ ਅਰਦਾਸ ਬੇਨਤੀ ਕਰਕੇ ਫਿਰ ਦਰਿਆ ਬਿਆਸ ਵੱਲ ਮੂੰਹ ਕਰਨਾ ਫਿਰ ਜਲਦੀ ਗਾਗਰ ਭਰ ਕੇ ਉੱਥੇ ਆ ਕੇ ਫਿਰ ਦਮ ਲੈਣਾ ਉੱਚਾ ਜਿਹਾ ਥਾਂ ਬਣਾਇਆ ਸੀ ਜਿੱਥੇ ਅੱਜ ਗੁਰਦੁਆਰਾ ਦਮਦਮਾ ਸਾਹਿਬ ਨਾਮ ਕਰਕੇ ਸੁਸ਼ੋਭਿਤ ਹੈ ਖਡੂਰ ਸਾਹਿਬ ਔਰ ਗੋਇੰਦਵਾਲ ਸਾਹਿਬ ਦੇ ਦਰਮਿਆਨ ਦੇ ਵਿੱਚ ਜਿੱਥੇ ਆਪ ਅਰਦਾਸ ਕਰਦੇ ਜਾਣ ਵੇਲੇ ਉੱਥੇ ਤੱਕ ਪੁੱਠ ਪਹਿਰੇ ਜਾਂਦੇ ਆਉਣ ਵੇਲੇ ਗਾਗਰ ਰੱਖ ਕੇ ਉੱਥੇ ਉੱਚਾ ਥਾਂ ਬਣਾ ਸੀ ਦਮ ਲੈਂਦੇ ਸਨ ਇਸੀ ਕਰਕੇ ਉਸਦਾ ਨਾਂ ਦਮਦਮਾ ਸਾਹਿਬ ਸਯੋਂ ਗੁਰੂ ਜੀ ਅੰਮ੍ਰਿਤ ਵੇਲੇ ਪਹਿਰ ਸਵਾ ਪਹਿਰਾਤਰੇ ਨੇ ਇਸ਼ਨਾਨ ਸੋਧ ਕੇ ਸੋਚ ਦਾ ਤਨਕੁੱਲਾ ਇਸ਼ਨਾਨ ਕਰਕੇ ਸਰੀਰ ਦੀ ਸ਼ੁੱਧੀ ਦੁਆਰਾ ਸੋ ਇਸ ਰੂਪ ਦੇ ਧਿਆਨ ਵਿੱਚ ਸਮਾਧੀ ਵਿੱਚ ਜੁੜਦੇ ਸਨ ਉਹ ਆਨੰਦ ਦਾ ਸਾਗਰ ਜੋ ਵਾਹਿਗੁਰੂ ਹੈ ਉਸ ਦੇ ਵਿੱਚ ਬਿਰਤੀ ਲਗਾ ਕੇ ਉਸ ਆਨੰਦ ਦੇ ਸਮੁੰਦਰ ਵਿੱਚ ਲੀਨ ਹੁੰਦੇ ਸਨ ਸਵਯੋ ਇਸ਼ਨਾਨ ਉਸ ਇਸ਼ਨਾਨ ਵਾਸਤੇ ਆਪ ਜੀ ਰੋਜ਼ਾਨਾ ਜਲਦੀ ਗਾਗਰ ਲੈ ਕੇ ਆਉਂਦੇ ਉਸ ਵਕਤ 'ਤੇ ਪਹਿਲੇ ਪਹਿਲੇ ਪਹੁੰਚਦੇ ਉਸ ਜਲ ਦੇ ਨਾਲ ਇਸ਼ਨਾਨ ਕਰਵਾਉਣਾ ਸਤਸੰਗ ਜਲ ਭਾਵੇਂ ਉੱਥੇ ਵੀ ਬੜਾ ਸੀ, ਜਲ ਦਾ ਘਾਟਾ ਨਹੀਂ ਸੀ, ਪਰ ਪ੍ਰੇਮ ਦੀਆਂ ਖੇਲਾਂ ਕੁਛ ਅਸ਼ਚਰਜ ਹੀ ਹੁੰਦੀਆਂ ਹਨ, ਇਸ ਨੂੰ ਪ੍ਰੇਮੀ ਹੀ ਜਾਣਦੇ ਹੈ। ਇਉਂ ਆਪ ਜੀ ਨੇ ਇਹ ਪ੍ਰਣ ਪ੍ਰਣ 'ਤੇ ਇੱਕ ਦੀਵੇ ਲਗਾਉਣ ਦਾ ਬੜਾ ਮੁਸ਼ਕਲ ਹੋਇਆ ਕਰਦਾ ਨਿਭਾਉਣਾ ਹੋਵੇ ਜੀ, ਇਹ ਪ੍ਰਣ ਗਰਮੀ ਸਰਦੀ ਮੀਂਹ ਕਣੀ ਕੁਛ ਵੀ ਹੈ, ਕਿਹੋ ਜਿਹੇ ਮੌਸਮ ਬਦਲਦੇ ਰਹਿੰਦੇ ਨੇ, ਜਾਣਦੇ ਹੀ ਉਸ ਸਾਲ ਭਰ ਦੇ ਵਿੱਚ ਕਿਤਨੇ ਮੌਸਮਾਂ ਦੀ ਤਬਦੀਲੀ ਹੁੰਦੀ, ਗਰਮੀ ਸਰਦੀ ਦੇ ਨੇ ਕਮ ਮੌਸਮਾਂ ਦੇ, ਪਰ ਆਪ ਜੀ ਨੇ ਇਸੀ ਤਰ੍ਹਾਂ ਰੋਜ਼ਾਨਾ 11 ਸਾਲ ਤੱਕ ਪੂਰਾ ਪੂਰਾ ਪ੍ਰਣ ਨਿਭਾਇਆ, ਇੱਕ ਦਿਨ ਵੀ ਨਾਗਾ ਨਹੀਂ ਪੈਣ ਦਿੱਤਾ। ਨਿਤਨੇਮ ਦੇ ਵਿੱਚ ਬੜੀ ਤਾਕਤ ਹੈ, ਨਿਤ ਦੇ ਬਾਣੀ ਦੇ ਜਿਹੜੇ ਨਿਯਮ ਜੇ ਕੋਈ ਕਰਦਾ ਉਹਦੇ ਵਿੱਚ ਬੜੀ ਤਾਕਤ ਹੈ, ਸਿਮਰਨ ਅਭਿਆਸ ਦੇ ਨਿਯਮ ਜੀ ਦੇ ਰੱਖੇ ਉਹਦੀ ਬੜੀ ਤਾਕਤ ਹੈ, ਸੇਵਾ ਦੇ ਨਿਯਮ ਹੋਣ ਉਹਦੇ ਬੜੀ ਤਾਕਤ ਹੈ, ਯਾਨੀ ਨਿਯਮ ਨਿਯਮ ਤੋਂ ਬਿਨਾਂ ਨਿਤਨੇਮ ਤੋਂ ਬਿਨਾਂ ਪ੍ਰੇਮ ਪੈਦਾ ਨਹੀਂ ਹੁੰਦਾ, ਪ੍ਰੇਮ ਤੋਂ ਬਿਨਾਂ ਮਿਲਾਪ ਨਹੀਂ ਹੈ। ਸੋਇਓ ਨਿਤਨੇਮ ਕਰਦੇ 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 ਪ੍ਰੇਮ ਪੈਦਾ ਹੁੰਦਾ, ਫਿਰ ਪ੍ਰੇਮ ਤੋਂ ਅੱਗੇ ਮਿਲਾਪ ਹੈ, ਮਿਲਾਪ ਵਾਹਿਗੁਰੂ ਤੋਂ ਅੱਗੇ ਹੋਰ ਕੋਈ ਚੀਜ਼ ਹੀ ਨਹੀਂ ਹੈ। ਸੋ ਇਸ ਕਰਕੇ ਆਪ ਜੀ ਨੇ ਇਉਂ ਇਹ ਸੇਵਾ ਦਾ ਪ੍ਰਣ ਨਿਭਾਇਆ, ਕਿਤਨਾ ਮੁਸ਼ਕਿਲ ਪ੍ਰਣ ਹੈ ਸਾਧ, ਪਰ ਪ੍ਰੇਮੀਆਂ ਵਾਸਤੇ ਇਹ ਗੱਲਾਂ ਬੜੀਆਂ ਮੁਸ਼ਕਿਲ ਨਹੀਂ ਪ੍ਰਤੀਤ ਹੁੰਦੀਆਂ, ਮਾਮੂਲੀ ਹੋਇਆ ਕਰਦੀਆਂ, ਆਮ ਲੋਕਾਂ ਨੂੰ ਇਹ ਬਹੁਤ ਔਖੀਆਂ ਪ੍ਰਤੀਤ ਹੁੰਦੀਆਂ ਹਨ। ਸੋ ਗੁਰੂ ਘਰ ਵੱਲੋਂ ਸਾਲ ਪਿੱਛੋਂ ਇੱਕ ਸਿਰੇ ਪਾ ਮਿਲਦਾ ਹੁੰਦਾ, ਉਹ ਕਸ ਕੇ ਸਿਰ 'ਤੇ ਬੰਨ ਲੈਣਾ, ਬਸ ਰਾਤ ਨੂੰ ਬੈਠੇ ਰਹਿਣਾ, ਬੈਠੇ ਕਿਤੇ ਨੀਂਦ ਦਾ ਟੂਲਾ ਆ ਗਿਆ ਨਹੀਂ, 11 ਸਾਲ ਲੰਮੇ ਪੈ ਕੇ ਨਹੀਂ ਸੁੱਤੇ, ਇਤਨੀ ਕਠਿਨ ਖਾਲਣਾ ਖਾ ਲਈ ਸਤਸੰਗ। ਇਉਂ ਇਸੀ ਤਰ੍ਹਾਂ ਸੇਵਾ ਕਰਨ ਲੱਗ ਪਏ, ਨਾਲ ਦੀ ਨਾਲ ਅਸ਼ਚਰਜ ਗੱਲ ਹੈ, ਗੁਰੂ ਅੰਗਦ ਦੇਵ ਮਹਾਰਾਜ ਨੇ 11 ਸਾਲ ਤੱਕ ਨਹੀਂ ਬੁਲਾਇਆ ਉਹਨਾਂ ਨੂੰ, ਇਹ ਜਾਣਦੇ ਸੀ ਗੁਰੂ ਅੰਤਰਜਾਮੀ ਹੈ, ਗੁਰੂ ਸਰਬੱਗ ਹੈ, ਗੁਰੂ ਦਾ ਬਿਰਧਾ ਇੱਕ ਤਿਲ ਨਹੀਂ ਭੰਨੇ ਖਾ ਲਏ। ਸੋ ਇਹ ਇਹ ਵੀ ਜਾਣਦੇ ਸਨ, ਨਾ ਬੁਲਾਉਣ ਕੀ ਹਰਜ ਹੈ, ਸਭ ਕੁਝ ਜਾਣਦੇ ਹਨ, ਘਟ ਘਟ ਕੇ ਅੰਤਰ ਕੀ ਜਾਣ, ਫਲੇ ਬੁਰੇ ਕੀ ਪੀਰ ਪਛਾਣਤ। ਸੋ ਇਉਂ ਐਡੇ ਵੱਡੇ ਜਿਗਰੇ, ਐਡੇ ਵੱਡੇ ਵੱਡੇ ਪੱਕੇ ਪਹਾੜ ਵਰਗੇ ਇਰਾਦਿਆਂ ਦੇ ਨਾਲ ਸਾਧ ਸਿੰਘ ਇਹੋ ਜਿਹੀ ਸੇਵਾ 'ਤੇ ਭਜਨ ਹੋਇਆ ਕਰਦੇ ਹਨ, ਮਨ ਕਰਕੇ ਭਜਨ ਔਰ ਤਨ ਕਰਕੇ ਸੇਵਾ। ਸੋ ਕਿਸੇ ਨਾਲ ਉਤਨੀ ਦੇਰ ਤੱਕ ਗੱਲਬਾਤ ਨਹੀਂ ਕਰ, ਕਈ ਇੱਕ ਲੋਕ ਦੁਰਬਚਨ ਵੀ ਕਹਿੰਦੇ ਨੇ, ਕਾਇਦਾ ਹੁੰਦਾ ਦੁਨੀਆ ਦੇ ਵਿੱਚ, ਇਸ ਮਾਰਗ 'ਤੇ ਚੱਲਣ ਵਾਲਿਆਂ ਨੂੰ ਕਈ ਬੋਲੀਆਂ ਵੀ ਮਾਰਦੇ ਹਨ, ਦੁਰਬਚਨ ਵੀ ਕਹਿੰਦੇ ਹੈ, ਪਰ ਉਹਨਾਂ ਦੀ ਪਰਵਾਹ ਕੋਈ ਨਹੀਂ, ਬਹੁਤ ਸਾਰੇ ਉਸਤਤੀ ਵੀ ਕਰਿਆ ਕਰਦੇ ਹਨ, ਪਰ ਇਹਨਾਂ ਦੋਨਾਂ ਗੱਲਾਂ ਤੋਂ ਉਸਤਤ ਨਿੰਦਾ ਦੋਨਾਂ ਤੋਂ ਉਚੇਰੇ ਰਹਿਣਾ, ਉਸਤਤ ਨਿੰਦਾ ਦੋਏ ਤਿਆਗੋ, ਖੋਜੋ ਪਦ ਨਿਰਵਾਨਾ, ਉਸਤਤ ਨਿੰਦਾ ਦੋਏ ਤਿਆਗੋ, ਖੋਜੋ ਪਦ ਨਿਰਵਾਨਾ ਜੀ, ਉਸਤਤ ਨਿੰਦਾ ਦੋਏ ਖੋਜੋ ਪਦ ਨਿਰਵਾਨਾ ਜੀ, ਪਦ ਨਿਰਮਾਨਾ ਉਸਤ ਨਿੰਦਾ ਦੋਏ ਕੁਝ ਪਦ ਨਿਰਮਾਨਾ ਜੀ, ਪਦ ਨਿਰਵਾਨਾ ਜੀ, ਪਦ ਨਿਰਵਾਨਾ ਜੀ, ਪਦ ਨਿਰਵਾਨਾ ਕੁਝ ਪਦ ਨਿਰਵਾਨਾ ਜੀ, ਕੁਝ
पद निर्वाणा कुछ निंदा दोए कुछ पद निर्वाणा जी
साहिब गुरु तेग बहादुर महाराज नौवें पातशाह जिन्हां ने हिंद धर्म की रक्षा वास्ते दिल्ली विच आके अपने पवित्र शरीर की बलि दित्ती कुरबानी दित्ती इस दी शहादत गुरुद्वारा शीशगंज सुशोभित है। आप जी संसार के उद्धार वास्ते देशां त्रटन भी करते रहे, बहुत दफा साधुओं दी मंडलियां भी आप जी नाल रल जाया कर दियां सन, किते थोड़े किते बहुते। एक दफा साधुओं ने प्रश्न किया, एक मंडली आई हुई सी, महाराज परम पदवी दे कौन से साधन हैं? परम पदवी सब तो उच्ची पदवी, उत्कृष्ट पदवी, जिसनू पा के होर कोई इच्छा ना रह जावे, इन्हें प्रभु प्राप्ति, जिसनू पा के सारी इच्छा शांत हो जाए, उसकी प्राप्ति दे कृपा करके साधन दसो। ये उन्हां दा सवाल सुन के गुरु जी ने उन्हां दे उत्तर विच, उन्हां दे जवाब विच एक शब्द उच्चारण किया, जिस दे विच ऐसा फरमान किया, साधो मन का मान त्यागो। उन्हां वल इशारा करके साधो मन का मान त्यागो, काम क्रोध संगत दुर्जन की ताते ऐनिस भागो, सुख दुख दोनों सम कर जाने और माने अपमाना, हरख सोग तेरे अतीता तिन जग तत्व पछाना, उस्तत निंदा दोए त्यागो खोजो पद निर्वाणा, जन नानक के खेल कठन है किन्हों गुरमुख जाना। इस दे विच फरमान की तसादोन वाले इशारा करके मन का मान त्यागो। कई लोगों के दिलों विच सिर्फ घर बार छड़न मात्र ही यह ख्याल आ जाता भी बस इतने मात्र ही सब कुछ बन गया। गुरु जी कहते ऐसा नहीं, एक एक फायदा है इसका, बाज बंधन कटे गए। सो अगे बहुत कुछ अगे पे है, अगे कई स्टैप्स अगे लेने हैं, जिते सुख के घर विच पहुँचना है, तो यह चित विच छोड़ दो, अपने भेख मात्र का उपरली क्रिया का घर बार छड़न का चित विचों माण कढ दो, साधो मन का मान त्यागो। फिर की करे अगे, काम क्रोध संगत दुर्जन कीता ते एनिस भागो, काम क्रोध लोभ अहंकार जिहड़े आसरी गुण हैं मन नूं मेला करन वाले, इन्हां दी संगत त्यागो, इन्हां दी बजाए सत संतोख दया धर्म विचार शांति खिमा धीरज आदि जी गुण लियाओ। काम क्रोध संगत दुर्जन कीता ते एनिस भागो, एक अद्धी दफा नहीं रात दिन इन्हों तो परे रहो, इन्हों हिरदे विच आना दो, मन विच इन्हों निवास ना हो सके, मन दे विच इन्हों तो उल्ट जिहड़े दैवी गुण हैं, देवतियां वाले गुण जिन्हों द्वारे अंतकण दे विच ब्रह्म ज्ञान उदय होना है, उन्हों नूं लियाओ। फिर अगे सुख दुख दोनों समकर जाने, संसार नूं भी झूठा मिथ्या जाणो, शरीर नूं भी मिथ्या जाणो, शरीर दे शरीर मिथ्या ते दे सुख दुख भी मिथ्या ही हैं, सुख दुख दोनों सम कर जानो, इन्हों मिथ्या जानो, सुख भी मिथ्या झूठा है तो दुख भी मिथ्या है, और मान अपमाना इज्जत सत्कार और बेइज्जती ये भी दोवें मिथ्या हैं, तो शरीर मिथ्या दे सारे कर्तव्य भी मिथ्या हैं, आत्मा सत है इस तो इतर सब असत है। सुख दुख दोनों सम कर जानो और मान अपमाना, हर सोग ते रहे अतीता तिन जग तत्व पछाना, किसी वस्तु दे मिले तो हर खुशी नहीं चाहिए, किसी वस्तु दे चले गया तो शोक नहीं चाहिए, हर शोक ते उच्चा रहो, उन्होंने आत्म तत् परमात्मा पछाणे जिन्हें ऐ गुण घट जाएंगे, यही नहीं अगे उस्तत निंदा दो ते आगो खोजो पद निर्वाण, उस्तत निंदा आप भी नहीं करनी किसी, जो थोड़ी करता वो भी तुम परवाह ना करो, वो तो भी उच्चे रहो, ये दोवें चीज़ा मन खंडा लै जा। भगत नामदेव जी दी बावत आपने बहुत दफा सुने, 72 ਦਫ਼ਾ ਸਾਕਾਰ ਰੂਪ ਦੇ ਵਿੱਚ ਨਾਮਦੇਵ ਜੀ ਨੂੰ ਭਗਵਾਨ ਦੇ ਦਰਸ਼ਨ ਹੋਏ ਹੈ। ਉਹਨਾਂ ਪਾਸ ਉਹਨਾਂ ਸਮਿਆਂ ਵਿੱਚ ਵਿੱਦਿਆ ਬੜੀ ਘੱਟ ਸੀ, ਧਾਰਮਿਕ ਵਿੱਦਿਆ ਧਰਮ ਸਥਾਨਾਂ 'ਤੇ ਸੰਤਾਂ ਭਗਤਾਂ ਦੇ ਲੋਕ ਗ੍ਰਹਿਣ ਕਰਿਆ ਕਰਦੇ ਸਨ। ਕਿਸੇ ਸ਼ਾਹੂਕਾਰ ਦਾ ਇੱਕ ਲੜਕਾ ਉਹਨਾਂ ਪਾਸ ਕੁਛ ਵਿੱਦਿਆ ਪੜ੍ਹਨ ਵਾਸਤੇ ਭੇਜਿਆ ਹੈ। ਇੱਕ ਦਿਨ ਉਸਦੀ ਮਾਤਾ ਨੇ ਬੱਚੇ ਦੀ ਨੇ ਚੰਗੇ ਚੰਗੇ ਕੀਮਤੀ ਗਹਿਣੇ ਪਹਿਨਾ ਕੇ ਉਹਨੂੰ ਭੇਜ ਦਿੱਤਾ। ਭਗਤ ਜੀ ਨੇ ਸੋਚਿਆ, ਬੱਚਾ ਹੈ, ਬਹੁਤ ਨਿਆਣਾ ਹੈ, ਰਸਤੇ ਵਿੱਚ ਜਾਂਦਿਆਂ ਕਿਸੇ ਲੋਭੀ ਨੇ ਅੰਦਰ ਵਾੜ ਕੇ ਇਹਦਾ ਗਲ ਘੁੱਟ ਦਿੱਤਾ, ਇਹਨਾਂ ਗਹਿਣਿਆਂ ਦੇ ਲਾਲਚ ਵਿੱਚ ਇਹਦੀ ਜ਼ਿੰਦਗੀ ਬਰਬਾਦ ਜਾਏਗੀ, ਅੱਛੀ ਗੱਲ ਨਹੀਂ, ਇਹ ਗਲਤੀ ਕੀਤੀ ਇਸ ਦੀ ਮਾਤਾ ਨੇ, ਬਿਹਤਰ ਆ ਇਸ ਦੇ ਗਹਿਣੇ ਅੱਜ ਲਾ ਕੇ ਰੱਖ ਲਈਏ, ਇਹਨਾਂ ਨੂੰ ਵਾਪਸ ਕਰ ਦਿਆਂਗੇ ਅੱਗੇ ਵਾਸਤੇ, ਉਹਨਾਂ ਨੂੰ ਇਹ ਹਦਾਇਤ ਕਰ ਦਿੱਤੀ ਜਾਏਗੀ ਜੇ ਬੱਚਾ ਪੜਾਉਣੇ ਗਹਿਣੇ ਪਾ ਕੇ ਨਹੀਂ ਭੇਜਣਾ ਹੋਏਗਾ। ਫਿਰ ਭਗਤ ਜੀ ਨੇ ਗਹਿਣੇ ਲਹਾਲੇ ਰੱਖ ਲਏ ਰੁਮਾਲ 'ਚ ਬੰਨ ਕੇ, ਬੱਚਾ ਘਰ ਗਿਆ। ਮਾਤਾ ਪੁੱਛਦੀ ਹੈ, ਬੇਟਾ ਤੇਰੇ ਗਹਿਣੇ ਕਿੱਥੇ ਹਨ? ਨਿਆਣਾ ਸੀ, ਬੱਚਾ ਸੀ, ਅੰਦਰਲੇ ਸਬੱਬ ਦਾ ਪਤਾ ਨਹੀਂ ਸੀ, ਕਿਉਂ ਲਾਹੇ ਹਨ? ਉਹਨੇ ਕਹਿ ਦਿੱਤਾ ਭਗਤ ਜੀ ਨੇ ਲਾਹੇ ਹਨ। ਮਾਤਾ ਨੂੰ ਤਾਂ ਘਬਰਾਹਟ ਪੈਦਾ ਹੋ ਗਈ, ਹੈਂ, ਭਗਤ ਨੇ ਗਹਿਣੇ ਲਾ ਲਏ, ਭਗਤ ਕਾਹਦਾ ਠੱਗ ਹੈ? ਉਸਨੇ ਦੂਜੀ ਮਾਈ ਕੋਲ, ਤੀਜੀ ਕੋਲ, ਸਾਰੇ ਸ਼ਹਿਰ ਦੇ ਵਿੱਚ ਭਗਤ ਨਾਮਦੇਵ ਜੀ ਦੀ ਨਿੰਦਿਆ ਪ੍ਰਚਲਿਤ ਹੋ ਗਈ, ਲੋ ਕਾਹਦਾ ਭਗਤ ਹੈ, ਗਹਿਣੇ ਲਾ ਲਏ ਮੁੰਡੇ ਦੇ, ਪੜ੍ਹਨ ਪਾਇਆ ਸੀ, ਉਹ ਤਾਂ ਠੱਗ ਹੈ, ਇਹੋ ਜਿਹਾ। ਦੂਜੇ ਦਿਨ ਉਸਦਾ ਪਿਤਾ ਛੱਡਣ ਵਾਸਤੇ ਗਿਆ ਪੜ੍ਹਨ ਵਾਸਤੇ ਬੱਚੇ ਨੂੰ, ਉਹ ਰੁਮਾਲ 'ਚ ਬੰਨੇ ਗਹਿਣੇ, ਨਾਮਦੇਵ ਜੀ ਨੇ ਉਹਦੇ ਗ੍ਰਹਿ, ਦੇਖੋ ਭਾਈ ਗਿਣ ਲਓ, ਠੀਕ ਹੈ, ਪਰ ਗੱਲ ਇਹ ਹੈ ਜੇ ਬੱਚਾ ਪੜਾਉਣਾ ਸਾਡੇ ਪਾਸ ਗਹਿਣਾ ਪਾ ਕੇ ਨਹੀਂ ਭੇਜਣਾ ਹੋਏਗਾ, ਕੱਲ੍ਹ ਜੇ ਤਾਂ ਜਾਂਦੇ ਤਾਂ ਕੋਈ ਗੱਲ ਘੋਟ ਦਿੰਦਾ ਅੰਦਰ ਵਾੜ ਕੇ, ਤੁਸੀਂ ਬੱਚਾ ਸਾਥੋਂ ਮੰਗਣਾ ਸੀ, ਅੱਛੀ ਗੱਲ ਨਹੀਂ ਹੈ। ਖੈਰ ਉਹ ਗਹਿਣੇ ਘਰ ਲਿਜਾ ਕੇ ਸ਼ਾਹੂਕਾਰ ਨੇ ਆਪਣੇ ਘਰਵਾਲੀ ਨੂੰ ਦੇ ਦਿੱਤੇ, ਬਹੁਤ ਖੁਸ਼ ਹੋਈ। ਹੁਣ ਉਸਨੇ ਦੂਸਰੀ ਸ਼ਕਲ ਵਿੱਚ ਕਹਿਣਾ ਸ਼ੁਰੂ ਕਰ ਦਿੱਤਾ, ਭੈਣੇ ਭਗਤ ਤਾਂ ਬੜਾ ਚੰਗਾ ਹੈ, ਬੱਚੇ ਦੀ ਜਾਨ ਬਚਾਤੀ, ਇਉਂ ਹੈ ਇਉਂ ਹੈ। ਦੂਸਰੇ ਦਿਨ ਸਾਰੇ ਸ਼ਹਿਰ ਦੇ ਵਿੱਚ ਉਸਤਤੀ ਆਉਣ ਲੱਗ ਪਈ। ਕਿਸੇ ਸੱਜਣ ਨੇ ਆ ਕੇ ਕਿਹਾ, ਭਗਤ ਜੀ ਪਰਸੋਂ ਤੁਹਾਡੀ ਬੜੀ ਨਿੰਦਾ ਹੁੰਦੀ ਸੀ ਸ਼ਹਿਰ ਦੇ ਵਿੱਚ, ਕੱਲ੍ਹ ਬੜੀ ਉਸਤਤੀ ਹੁੰਦੀ ਸੀ, ਪਹਿਲੇ ਤਾਂ ਕੁਛ ਅਣਸੁਣੀ ਜੀ ਗੱਲ ਕਰ ਦਿੱਤੀ, ਫਿਰ ਜਦੋਂ ਉਸਨੇ ਦੋ ਤਿੰਨ ਦਫ਼ਾ ਕਿਹਾ, ਉੱਥੇ ਕੁਛ ਰਾਖ ਪਈ ਸੀ, ਸੁਭਾਅ ਪਈ ਸੀ, ਦੋਵੇਂ ਮੁੱਠੀਆਂ ਭਰ ਰਹੀਆਂ, ਕਹਿਣ ਲੱਗੇ ਕੀ ਗੱਲ ਕਹੀ ਭਾਈ? ਕਹਿੰਦੇ ਪਰਸੋਂ ਤੁਹਾਡੀ ਬੜੀ ਨਿੰਦਾ ਹੁੰਦੀ ਸੀ, ਲੋਕ ਕਹਿੰਦੇ ਸੀ ਭਗਤ ਕਾਹਦਾ ਠੱਗ ਹੈ, ਅਤੇ ਕੱਲ੍ਹ ਬੜੀ ਉਸਤਤੀ ਹੁੰਦੀ ਸੀ, ਭਗਤ ਬੜਾ ਚੰਗਾ ਹੈ। ਦੋਵੇਂ ਮੁੱਠੀਆਂ ਸਵਾਹ ਦੀਆਂ ਭਰੀਆਂ, ਇੱਕ ਸਿੱਟ ਕੇ ਕਹਿੰਦੇ ਇਹ ਨਿੰਦਿਆ ਵਾਲਿਆਂ ਦੇ ਸਿਰ 'ਚ, ਆ ਦੂਜੀ ਉਸਤਤ ਵਾਲਿਆਂ ਦੇ ਸਿਰ 'ਚ, ਸਾਨੂੰ ਦੋਨਾਂ ਦੀ ਕੋਈ ਪਰਵਾਹ ਨਹੀਂ, ਉਸਤਤ ਵਾਲੇ ਸਾਡਾ ਕੀ ਵਧਾ ਦੇਣਗੇ, ਨਿੰਦਿਆ ਵਾਲੇ ਸਾਡਾ ਕੀ ਵਿਗਾੜ ਦੇਣਗੇ, ਬਲਕਿ ਨਿੰਦਿਆ ਵਾਲੇ ਨਿੰਦ ਖਮਰੇ ਕੱਪੜੇ ਧੋਏ ਤਾਂ ਗੱਲ ਹੋ ਜਾਏਗੀ, ਉਸਤਤ ਵਾਲੇ ਕੁਛ ਸਵਾਰਦੇ ਨਹੀਂ ਹਨ, ਤਾਂ ਤੇ ਇਹਨਾਂ ਦੋਨਾਂ ਤੋਂ ਉੱਚੇ ਰਹਿਣੇ, ਉਸਤਤ ਨਿੰਦਾ ਦੋਏ ਤਿਆਗੋ, ਖੋਜੋ ਪਦ ਨਿਰਵਾਣ, ਨਿਰਵਾਣ ਪਦ ਵੀ ਵਾਹਿਗੁਰੂ ਅੰਤਰਜਾਮੀ ਸਾਰੇ ਦੁੱਖਾਂ ਤੋਂ ਬਰੀ ਹੈ, ਸੋ ਉਸਨੂੰ ਪਾ ਕੇ ਉਹ ਅਜੇ ਹੋ ਜਾਂਦਾ, ਉਸਦੀ ਖੋਜ ਨਾ ਕਰੋ। ਪਰ ਗੁਰੂ ਤੇਗ ਬਹਾਦਰ ਮਾਰਗ ਕਹਿੰਦੇ ਹਨ, ਉਹਨਾਂ ਸਾਧਾਂ ਪ੍ਰਤੀ ਇਹ ਸਾਧੋ ਜਾਂ ਨਾਨਕੇ ਖੇਲ ਕਠਨ ਹੈ, ਖੇਲ ਤਾਂ ਔਖਾ ਹੈ ਪਰ ਕਿਨਹੂੰ ਗੁਰਮੁਖ ਜਾਣਾ, ਕਿਸੇ ਕਿਸੇ ਗੁਰਮੁਖ ਨੇ ਜਾਣਿਆ। ਉਸਤਤ ਨਿੰਦਾ ਦੋਏ ਤਿਆਗੋ, ਖੋਜੋ ਪਦ ਨਿਰਵਾਨਾ ਜੀ, ਉਸਤਤ ਨਿੰਦਾ ਦੋਏ ਖੋਜੋ ਪਦ ਨਿਰਵਾਨਾ ਜੀ, ਪਦ ਨਿਰਵਾਨਾ ਉਸਤ ਨਿੰਦਿਆ ਦੋਏ ਕੁਝ ਪਦ ਨਿਰਵਾਨਾ ਜੀ, ਪਦ ਨਿਰਵਾਨਾ ਜੀ, ਪਦ
ਸਦ ਨਿਰਬਾਨਾ ਜੀ, ਸਦ ਨਿਰਬਾਨਾ ਜੀ। ਕੁਝ ਪਦ ਨਿਰਵਾਨਾ, ਕੁਝ ਪਦ ਨਿਰਵਾਨਾ ਜੀ। ਪਦ ਨਿਰਵਾਨਾ ਕੁਛ ਨਿੰਦਿਆ ਦੋਏ, ਕੁਛ ਪਦ ਨਿਰਵਾਨਾ ਜੀ।
ਬਾਬਾ ਅਮਰਦਾਸ ਜੀ ਦਿਨ ਰਾਤ ਸੇਵਾ ਦੇ ਵਾਸਤੇ ਕਮਰ ਕਸਾ ਕੀਤਾ, ਕਿਸੇ ਨਾਲ ਗੱਲਬਾਤ ਕੋਈ ਨਹੀਂ, ਦਿਨ ਰਾਤ ਸੇਵਾ ਭਜਨ ਵਿੱਚ ਲੱਗੇ ਰਹਿੰਦੇ ਹਨ। ਕੋਈ ਉਸਤਤੀ ਕਰਦਾ ਉਹਦੀ ਪਰਵਾਹ ਨਹੀਂ, ਕੋਈ ਨਿੰਦਾ ਕਰਦਾ ਉਹਦੀ ਪਰਵਾਹ ਨਹੀਂ। ਆਪਣਾ ਜੋ ਨਿਸ਼ਾਨਾ ਹੈ ਉਸ ਵੱਲ ਬੇਪਰਵਾਹੀ ਨਾਲ, ਪੱਕੇ ਇਰਾਦੇ ਨਾਲ, ਪਹਾੜ ਜੈਸੇ ਪੱਕੇ ਇਰਾਦੇ ਨਾਲ ਚਲੇ ਜਾ ਰਹੇ ਹਨ। ਇਉਂ ਇਸੀ ਤਰ੍ਹਾਂ ਸਾਧਸੰਗ ਜਿਉਂ ਜਿਉਂ ਇਸ ਮਾਰਗ 'ਤੇ ਚੱਲਦਾ ਹੈ, ਸੇਵਾ ਕਰਦਾ, ਮਨ ਦੀ ਸ਼ੁੱਧੀ ਹੁੰਦੀ ਹੈ। ਸੇਵਾ ਮਨ ਨੂੰ ਸ਼ੁੱਧ ਕਰਦੀ ਹੈ ਔਰ ਭਜਨ ਮਨ ਨੂੰ ਇਕਾਗਰ ਕਰਦਾ ਹੈ। ਸ਼ੁੱਧੀ ਔਰ ਇਕਾਗਰਤਾ ਦੇ ਵਿੱਚ ਬਹੁਤ ਸਾਰੇ ਗੁਣ ਔਰ ਬਹੁਤ ਸਾਰੀਆਂ ਤਾਕਤਾਂ ਆ ਜਾਇਆ ਕਰਦੀਆਂ ਹਨ। ਜਬ ਤੇਰੇ ਦਿਲ ਦਰਪਣ ਕੀ ਸਫਾਈ ਹੋ ਜਾਏਗੀ, ਬਾਦਸ਼ਾਹੀ ਤੋਂ ਕਿਆ ਬਲਾ ਹੈ, ਖੁਦ ਖੁਦਾਈ ਹੋ ਜਾਏਗੀ। ਮਨ ਦੀ ਇਕਾਗਰਤਾ ਸ਼ੁੱਧੀ ਵਿੱਚ ਤਾਕਤਾਂ ਹਨ। ਸਯੋਂ ਪਰ ਇਹਨਾਂ ਨੂੰ ਜਜ਼ਬ ਕਰਨਾ। ਮੁਰੀਦ ਮੁਰਦੇ ਦੀ ਨਾਈ ਦੱਸਿਆ, ਮੁਰਦਾ ਹੋਏ ਮੁਰੀਦ ਗੁਰੂ ਗੌਰ ਸਮਾਵੇ। ਮੁਰੀਦ ਮੁਰਦਾ ਹੈ, ਗੁਰੂ ਕਬਰ ਹੈ, ਉਸ ਦੇ ਵਿੱਚ ਉਸਨੇ ਸਮਾ ਜਾਣਾ ਹੈ, ਇਹਨੇ ਆਪਣੇ ਆਪ ਨੂੰ ਗੁਰੂ ਦੇ ਵਿੱਚ ਲਿਵਲੀਨ ਕਰਨਾ ਹੈ, ਆਪਾ ਗਵਾਉਣਾ ਹੈ। ਭਾਈ ਸਾਹਿਬ ਭਾਈ ਗੁਰਦਾਸ ਗੁਰੂ ਘਰ ਦੇ ਵੇਦ ਵਿਆਸ ਮੰਨੇ ਹਨ। ਇੱਕ ਥਾਂ ਮੁਰੀਦ ਦੀ ਡੈਫੀਨੇਸ਼ਨ ਇਉਂ ਦੱਸਦੇ ਨੇ,
ਮੁਰਦਾ ਹੋਏ ਨਾ ਮੁਰੀਦ ਗੱਲੀ ਹੋਣਾ, ਮੁਰਦਾ ਹੋਏ ਨਾ ਮੁਰੀਦ ਗੱਲੀ ਹੋਣਾ, ਗੱਲੀ ਹੋਣਾ।
ਮੁਰੀਦ ਹੈ ਫਿਦਾਈ। ਤਿੰਨ ਕਿਸਮ ਦੇ ਮੁਰੀਦ ਮੰਨੇ ਹਨ, ਸਿੱਖ, ਸਿਦਕੀ ਸਿੱਖ, ਮਰਜ਼ੀ ਬੜੇ ਸਿੱਖ, ਯਾਨੀ ਮੁਰੀਦ, ਮੁਰੀਦ ਹੈ ਸਾਦਿਕ, ਮੁਰੀਦ ਹੈ ਫਿਦਾਈ। ਤਾਂ ਸਿੱਖ ਦੂਸਰੇ ਸਿਦਕੀ ਸਿੱਖ ਆਪਣੇ ਸਿਦਕ ਨੂੰ ਰੰਚਕ ਮਾਤਰ ਨਹੀਂ ਡੋਲਣ ਦੇਣੇ। ਤੀਸਰੇ ਮਰਜ਼ੀ ਬੜੇ, ਆਪਾਂ ਕੁਰਬਾਨ ਕਰ ਦਿੱਤਾ ਜਮੈ ਜੀ ਨੇ, ਉਹਨਾਂ ਦੀ ਅਵਸਥਾ ਵੀ ਜਿਹੀ ਜੀ ਕਾਲਣਾ ਵੈਸੀ ਅਵਸਥਾ ਪ੍ਰਾਪਤ ਹੁੰਦੀ ਹੈ। ਇੱਥੇ ਦਸ ਦਿਨ ਮੁਰਦਾ ਹੋਏ ਮੁਰੀਦ ਨਾ ਗੱਲੀ ਹੋਮਣਾ, ਸਬਰ ਸ਼ੁਕਰ ਸ਼ਹੀਦ ਭਰਮ ਪਾਉ ਖੋਵਣਾ, ਗੋਲਾ ਮੁੱਲ ਖਰੀਦ ਕਾਰੇ ਜੋਵਣਾ, ਨਾ ਤਿਸ ਭੁੱਖ ਨਾ ਨੀਂਦ ਨਾ ਖਾਣਾ ਸੋਵਣਾ, ਪੱਖੇ ਦੀ ਤਾਕੀਦ ਪਗਮਲ ਧੋਵਣਾ, ਪੀਣ ਪੀਣ ਜਦੀਦ ਪਾਣੀ ਢੋਵਣਾ, ਚੰਨੋ ਮਾਰਖ ਕੀ ਭੁੱਖ ਲੋਵਣਾ। ਇਹਨੇ ਦੱਸਿਆ ਵੀ ਮੁਰਦਾ ਮੁਰੀਦ ਹੈ, ਮੁਰਦੇ ਦੀ ਨਹੀਂ ਹੋ ਜਾਵੇ, ਗੁਰੂ ਰੂਪੀ ਗੋਰ ਦੇ ਵਿੱਚ ਸਮਾ ਜਾਵੇ, ਆਪਾਂ ਵਾਰ ਦੇਵੇ। ਇਉਂ ਸੇਵਾ ਕਰਦੇ ਹਾਂ, ਭਜਨ ਕਰਦੇ ਹਾਂ, ਮਨ ਦੀ ਸ਼ੁੱਧੀ ਔਰ ਮਨ ਦੀ ਇਕਾਗਰਤਾ ਦੁਆਰਾ ਸ਼ਕਤੀਆਂ ਵੀ ਪੈਦਾ ਹੁੰਦੀਆਂ, ਤਾਂ ਉਹਨਾਂ ਨੂੰ ਜਜ਼ਬ ਕਰਨਾ ਹੈ, ਉਹਨਾਂ ਨੂੰ ਇਸਨੇ ਆਪਣੇ ਵਿੱਚ ਜਜ਼ਬ ਕਰਨਾ ਹੈ, ਗੁਪਤ ਰੱਖਣਾ ਹੈ, ਸਬਰ ਸ਼ੁਕਰ ਧਾਰਨ ਕਰਨਾ ਹੈ। ਸਬਰ ਸ਼ੁਕਰ ਸ਼ਹੀਦ ਭਰਮ ਪਾਉ ਖੋਵਣਾ। ਇੱਕ ਦਫ਼ਾ ਰੂਮ ਦਾ ਬਾਦਸ਼ਾਹ, ਉਸਨੂੰ ਬੰਦਗੀ ਕਰਨ ਦਾ ਸ਼ੌਕ ਲੱਗਿਆ। ਸੋ ਇਸੀ ਵਿਸ਼ੇ 'ਤੇ ਬਹੁਤ ਸਾਰੀਆਂ ਵਿਚਾਰਾਂ ਹੁੰਦੀਆਂ ਰਹਿੰਦੀਆਂ ਹਨ। ਕਿਸੇ ਫਕੀਰ ਨੇ ਉਸਨੂੰ ਰਮਝ ਮਾਰੀ, ਜਿਤਨੀ ਦੇਰ ਤੱਕ ਸਬਰ ਅਤੇ ਸ਼ੁਕਰ ਨਹੀਂ ਧਾਰਨ ਕਰਦਾ, ਬੰਦਗੀ ਕਬੂਲ ਨਹੀਂ ਪੈਂਦੀ। ਸਬਰ ਅਤੇ ਸ਼ੁਕਰ ਦੇ ਮੈਨੇ ਪੁੱਛਦਾ ਉਲਮਾਵਾਂ ਨੂੰ ਔਰ ਵਿਦਵਾਨਾਂ ਨੂੰ, ਲੇਕਿਨ ਤਸੱਲੀ ਬਖਸ਼ ਜਵਾਬ ਨਹੀਂ ਮਿਲ ਰਿਹਾ। ਕਿਸੇ ਨੇ ਕਿਹਾ, ਇਹ ਬਾਦਸ਼ਾਹ, ਜੇਕਰ ਤੂੰ ਤਸੱਲੀ ਬਖਸ਼ ਔਰ ਸੰਤੁਸ਼ਟਤਾ ਵਾਲਾ ਜਵਾਬ ਚਾਹੁੰਦਾ ਹੈ, ਤਾਂ ਦਿੱਲੀ ਦੀ ਜੇਲ੍ਹ ਵਿੱਚ ਸਰਮਦ ਨਾਮ ਕਰਕੇ ਫਕੀਰ ਹੈ, ਉਸ ਤੋਂ ਇਸ ਦਾ ਜਵਾਬ ਮਿਲੇਗਾ। ਸਰਮਦ ਕੌਣ ਸੀ? ਦਿੱਲੀ ਦੇ ਇੱਕ ਬੜੇ ਅਮੀਰ ਘਰਾਣੇ ਦਾ ਲੜਕਾ ਸੀ। ਉਸਦੇ ਮਾਤਾ ਪਿਤਾ ਚੜ੍ਹਾਈ ਕਰ ਗਏ, ਇਕੱਲਾ ਰਹਿ ਗਿਆ। ਬੜੇ ਭਾਗ ਉਸਨੂੰ ਫਕੀਰਾਂ ਆਰਫਾਂ ਲੋਕਾਂ ਦੀ ਸੰਗਤ ਪ੍ਰਾਪਤ ਹੋ ਗਈ। ਇਨਸਾਨ ਜਿਹੀ ਜੀ ਸੰਗਤ ਕਰਦਾ ਵੈਸੇ ਹੀ ਹੋ ਜਾਇਆ ਕਰਦਾ। ਜੇਕਰ ਇਤਨਾ ਧਨ ਪਦਾਰਥ ਹੋਣ ਦੇ ਬਾਵਜੂਦ ਉਸਨੂੰ ਕੋਈ ਸੰਗਤ ਮਿਲ ਜਾਂਦੀ, ਉਹਦੀ ਜ਼ਿੰਦਗੀ ਬਰਬਾਦ ਹੋ ਜਾਂਦੀ। ਇੱਥੇ ਵੀ ਨਰਕ, ਅੱਗੇ ਵੀ ਨਰਕ ਬਣ ਜਾਂਦਾ। ਇਹੀ ਧਨ ਹੈ ਸਾਧਸੰਗ, ਬੁਰੇ ਪਾਸੇ ਖਰਚ ਕੀਤਾ ਨਰਕ ਬਣ ਜਾਂਦਾ ਹੈ, ਨਰਕਾਂ ਨੂੰ ਲੈ ਜਾਂਦਾ ਹੈ, ਚੰਗੇ ਪਾਸੇ ਖਰਚ ਕੀਤਾ ਸਵਰਗਾਂ ਨੂੰ ਲੈ ਜਾਂਦਾ ਹੈ। ਉਸਨੇ ਵੱਡੇ ਭਾਗਾਂ ਕਰਕੇ ਉਸਨੂੰ ਸਤਸੰਗ ਮਿਲ ਗਈ। ਉਸਦੇ ਵਿੱਚ ਉਸਦਾ ਜ਼ਿਆਦਾ ਪਰਚਾ, ਆਪਣਾ ਘਰ ਮਾਨੋ ਉਸਨੇ ਸਤਸੰਗ ਘਰ ਹੀ ਬਣਾ ਲਿਆ ਸੀ। ਫਕੀਰ ਕਈ ਕੋਟੀਆਂ ਦੇ ਆਉਂਦੇ ਜਾਂਦੇ ਰਹਿੰਦੇ। ਅਖੀਰ ਹੁੰਦੇ ਹੁੰਦੇ ਉਸਨੂੰ ਵੀ ਉਹੀ ਜੀ ਅਵਸਥਾ ਪ੍ਰਾਪਤ ਹੋ ਗਈ, ਉਸਦੀ ਵੀ ਬਿਰਤੀ ਚੜ੍ਹ ਗਈ, ਮਸਤ ਅਵਸਥਾ ਉਸਨੂੰ ਪ੍ਰਾਪਤ ਹੋ ਗਈ। ਅਖੀਰ ਦਿੱਲੀ ਦੇ ਚੌਂਕ ਵਿੱਚ ਸਰੀਰ 'ਤੇ ਕੋਈ ਬਸਤਰੇ ਦੀ ਗੰਭੀਰ ਬਿਰਤੀ ਚੜ੍ਹੀ ਹੈ, ਮਸਤੀ ਵਿੱਚ ਝੂਮ ਰਿਹਾ ਹੈ, ਉੱਥੇ ਖੜ੍ਹਾ ਰਹਿੰਦਾ ਹੈ। ਆਤਮ ਆਨੰਦ, ਉਹ ਆਨੰਦ ਜੋ ਆਨੰਦ ਦਾ ਸਮੁੰਦਰ ਹੈ, ਉਸਦੇ ਵਿੱਚ ਬਿਰਤੀ ਲੱਗੀ, ਸਰੀਰ ਦੀ ਦਿਸ਼ਾ ਭੁੱਲੀ ਹੈ। ਉਹਨਾਂ ਦਿਨਾਂ ਦੇ ਵਿੱਚ ਔਰੰਗਜ਼ੇਬ ਬਾਦਸ਼ਾਹ ਦੀ ਹਕੂਮਤ ਹਿੰਦੁਸਤਾਨ ਵਿੱਚ, ਚੱਕਰਵਰਤੀ ਆਸ, ਤੋ ਉਸਦਾ ਭਰਾ ਦਾਰਾ ਸ਼ਕੋ ਸੀ, ਮੀਆਂ ਮੀਰ, ਹਜ਼ਰਤ ਮੀਆਂ ਮੀਰ ਦਾ ਮੁਰੀਦ ਸੀ। ਸੋ ਉਹ ਵੀ ਅਰਫ ਸੀ, ਗੁਰੂ ਸੱਤਵੇਂ ਪਾਤਸ਼ਾਹ ਦੀ ਸ਼ਰਨ ਵਿੱਚ ਵੀ ਪਹੁੰਚਿਆ ਸੀ। ਖੈਰਿਓ ਇਹ ਕਹਿਦਾ ਹੈ, ਰਾਜ ਪਿਆਰੇ ਰਾਜਿਆਂ ਭਾਈ ਦੁਰ ਪਿਆਰੇ, ਰਾਜੇ ਲੋਕਾਂ ਦਾ ਰਾਜ ਨਾਲ ਪਿਆਰ ਹੁੰਦਾ, ਭਾਈਆਂ ਨਾਲ ਕੋਈ ਪਿਆਰ ਨਹੀਂ ਹੁੰਦਾ। ਉਸਨੇ ਆਪਣੇ ਸਾਰੇ ਭਰਾਵਾਂ ਨੂੰ ਕੋਈ ਤਾਕਤ ਫੜ ਕੇ ਕਿਤੇ ਮੈਨੂੰ ਨੁਕਸਾਨ ਪਹੁੰਚਾਉਣ ਦੀ ਕੋਸ਼ਿਸ਼ ਨਾ ਕਰੇ, ਇਉਂ ਉਹਨਾਂ ਨੂੰ ਕਮਜ਼ੋਰ, ਅਖੀਰ ਮਰਵਾਉਣ ਤੱਕ ਪਹੁੰਚਿਆ। ਦਾਰਾ ਸ਼ਿਕੋ, ਉਹ ਵੀ ਅਰਫ ਲੋਕ ਸੀ, ਬਹੁਤ ਦਫ਼ਾ ਸਰਮਦ ਦੇ ਪਾਸ ਆ ਕੇ ਕੋਈ ਨਾ ਕੋਈ ਮਾਰਫਤ ਦੀਆਂ ਗੱਲਾਂ ਕਰਦਾ ਸੁਣਦਾ ਸੀ। ਇਉਂ ਇਸੀ ਤਰ੍ਹਾਂ ਅਖੀਰ ਉਸਨੂੰ ਵੀ ਔਰੰਗਜ਼ੇਬ ਨੇ ਮਰਵਾ ਦਿੱਤਾ, ਦਾਰਾ ਸ਼ਿਕੋ ਨੂੰ। ਜਦੋਂ ਦਾਰਾ ਸ਼ਿਕੋ ਨੂੰ ਮਰਵਾ ਦਿੱਤਾ, ਇਹ ਸਰਮਦ ਪਾਸ ਕਿਸੇ ਨੇ ਜ਼ਿਕਰ ਕੀਤਾ, ਸਰਮਦ ਕਹਿਣ ਲੱਗਾ, ਦਾਰਾ ਸ਼ਿਕੋ ਨੂੰ ਸੱਚੀ ਬਾਦਸ਼ਾਹੀ ਦੇ ਦਿੱਤੀ ਹੋਈ ਹੈ ਅਤੇ ਔਰੰਗਜ਼ੇਬ ਤਾਂ ਫੰਗੀ ਹੈ। ਐਸੇ ਲਫ਼ਜ਼ ਬੇਪਰਵਾਹੀ, ਫਕੀਰ ਬੇਪਰਵਾਹ ਹੈ, ਬੜੇ ਪਾਤਸ਼ਾਹਾਂ ਦੀ ਉਨਕੀ ਕਨੌੜ ਹੋਇਆ ਕਰਦੀ ਹੈ। ਸੋ ਇਤਿਆਦ ਇੱਕ ਦਿਨ ਕੁਦਰਤੀ ਜੁਮੇ ਦਾ ਦਿਨ ਸੀ। ਜਾਮਾ ਮਸਜਿਦ ਨੂੰ ਨਮਾਜ਼ ਪੜ੍ਹਨ ਵਾਸਤੇ ਬਾਦਸ਼ਾਹ ਔਰੰਗਜ਼ੇਬ, ਕੁਛ ਉਹਨਾਂ ਦਿਨਾਂ ਵਿੱਚ ਮੋਟਰਾਂ ਨਹੀਂ ਸਨ ਸਾਡੇ ਦੇਸ਼ 'ਚ ਆਈਆਂ, ਹਾਥੀ ਦੇ ਅਹੁਦੇ ਵਿੱਚ ਸੀ, ਕੁਛ ਨਾਲ ਕਾਜ਼ੀ ਉਲਮਾ ਵਗੈਰਾ ਸਨ, ਆ ਰਿਹਾ ਸੀ। ਇਹ ਦਿਗੰਬਰ ਸ਼ੀਰ 'ਤੇ ਕੋਈ ਬਸਤਰ ਨਹੀਂ ਸੀ ਪੈਂਦਾ। ਉਹਨਾਂ ਦਿਨਾਂ ਦੇ ਵਿੱਚ ਔਰੰਗਜ਼ੇਬ ਦੇ ਦਿਮਾਗ ਵਿੱਚ ਇਹ ਸਮਾਈ ਸੀ ਵੀ ਤਮਾਮ ਹਿੰਦੁਸਤਾਨ ਭਰ ਦੇ ਵਿੱਚ ਜਿੱਥੇ ਦੋ ਮਜ਼ਹਬ ਚੱਲ ਰਹੇ ਨੇ, ਹਿੰਦੂ ਔਰ ਮੁਮਨ, ਮੈਂ ਹਿੰਦੂ ਨੂੰ ਖਤਮ ਕਰਕੇ ਇਸਲਾਮ ਹੀ ਫੈਲਾ ਦਿਆਂ, ਇਹ ਉਹਦੇ ਚਿੱਤ ਵਿੱਚ ਸਮਾਈ ਸੀ। ਹਰ ਕੋਸ਼ਿਸ਼ ਕਰਨੀ ਸ਼ੁਰੂ ਕੀਤੀ, ਲੋਭ ਲਾਲਚ ਦੇਣੇ, ਸਖਤੀ ਕਰਨੀ, ਜਿਵੇਂ ਵੀ ਹੋ ਸਕਿਆ ਉਸਨੇ ਕੋਸ਼ਿਸ਼ ਕੀਤੀ। ਅਖੀਰ ਉੱਥੇ ਜਾਂਦਿਆਂ ਜਾਂਦਿਆਂ ਜਦੋਂ ਉੱਥੋਂ ਦੀ ਲੰਘਣ ਲੱਗੇ, ਕਿਸੇ ਕਾਜ਼ੀ ਨੇ ਕਿਹਾ, ਬਾਦਸ਼ਾਹ ਸਲਾਮਤ, ਆਪ ਤਮਾਮ ਹਿੰਦੁਸਤਾਨ ਵਿੱਚ ਇੱਕ ਮਜ਼ਹਬ ਫੈਲਾਉਣਾ ਚਾਹੁੰਦੇ ਹੋ, ਜਿਤਨੀ ਦੇਰ ਤੱਕ ਆਪਣੇ ਘਰ ਨੂੰ ਨਹੀਂ ਸੰਵਾਰਦੇ, ਦੂਸਰਿਆਂ ਨੂੰ ਕਿਵੇਂ ਤੁਸੀਂ ਆਪਣੇ ਮਜ਼ਹਬ ਵਿੱਚ ਲਾਓਗੇ? ਦੇਖੋ ਨਾ, ਤੁਹਾਡੇ ਘਰ ਦਾ ਇਸਲਾਮ ਦਾ ਫਕੀਰ ਹੈ, ਸ਼ਰ੍ਹਾਂ 'ਤੇ ਉਲਟ ਚੱਲਦਾ ਹੈ। ਸ਼ਰ੍ਹਾਂ ਨਹੀਂ ਇਜਾਜ਼ਤ ਦਿੰਦੀ ਵੀ ਕੋਈ ਸਰੀਰ 'ਤੇ ਬਸਤਰ ਨਾ ਪਹਿਨਿਆ ਜਾਵੇ, ਸ਼ਰ੍ਹਾਂ ਨਹੀਂ ਇਜਾਜ਼ਤ ਦਿੰਦੀ ਵੀ ਸਿਰ 'ਤੇ ਕੋਈ ਕੁਲਾ ਜਾਂ ਕੋਈ ਪਗੜੀ ਨਾ ਬੰਨ੍ਹੀ ਜਾਵੇ, ਇਹ ਸਿਰ 'ਤੇ ਕੋਈ ਪਗੜੀ ਨਹੀਂ, ਜਿਸਮ 'ਤੇ ਕੋਈ ਬਸਤਰ ਨਹੀਂ ਹੈ, ਬਿਲਕੁਲ ਨੈਕਡ ਹੈ। ਇਹੀ ਜੀ ਜਦੋਂ ਗੱਲ ਉਸਨੂੰ ਕਹੀ ਤਾਂ ਬਾਦਸ਼ਾਹ ਔਰੰਗਜ਼ੇਬ ਨੇ ਹਾਥੀ ਕੋਲ ਖੜਾ ਕੇ ਇਸ ਸਰਮਦ ਦੇ ਜਿੱਥੇ ਮਸਤੀ ਵਿੱਚ ਝੂਮ ਰਿਹਾ ਸੀ, ਇਹਦੀ ਬਿਰਤੀ ਆਤਮ ਆਨੰਦ ਵਿੱਚ ਅਰੂੜ ਸੀ, ਕਹਿਣ ਫਕੀਰ ਸਾਈਂ, ਆਪ ਨੂੰ ਸਰੀਰ 'ਤੇ ਕੋਈ ਬਸਤਰ ਪਹਿਨਣਾ ਚਾਹੀਦਾ ਹੈ, ਸ਼ਰ੍ਹਾਂ ਐਸਾ ਇਜਾਜ਼ਤ ਨਹੀਂ ਦਿੰਦੀ ਵੀ ਸਰੀਰ 'ਤੇ ਕੋਈ ਬਸਤਰ ਨਾ ਪਹਿਨੇ, ਔਰ ਸਿਰ 'ਤੇ ਵੀ ਆਪ ਨੂੰ ਕੋਈ ਨਾ ਕੋਈ ਪਗੜੀ ਜਾਂ ਕੁਲਾ ਵਗੈਰਾ ਪਹਿਨਣਾ ਚਾਹੀਦਾ ਹੈ। ਜਦੋਂ ਇੰਨੀ ਗੱਲ ਕਹੀ ਤਾਂ ਬੇਪਰਵਾਹੀ ਦੇ ਵਿੱਚ ਇਹ ਫਕੀਰ ਸਰਮਦ ਬੋਲਿਆ, ਕਹਿਣ ਲੱਗਾ, ਇਸੀ ਅਕਲ 'ਤੇ ਬਾਦਸ਼ਾਹੀ ਕਰਨਾ, ਕੀ ਤੈਨੂੰ ਨਜ਼ਰ ਨਹੀਂ ਆਉਂਦਾ ਮੇਰੇ ਸਿਰ 'ਤੇ ਚਾਰ ਰੰਗਾ ਕੁਲਾ ਹੈ, ਔਰ ਜਿਸਨੇ ਖਾਸ਼ਾਤ ਨੂੰ ਜ਼ੇਰ ਕੀਤਾ ਹੈ ਆਪਣੇ ਜਿਸਮ 'ਤੇ ਕੋਈ ਬਸਤਰ ਪਹਿਨੇ ਜਾਂ ਨਾ ਪਹਿਨੇ, ਮਖਮਲ ਅਤਰਸ ਪਹਿਨ ਲਏ ਤਾਂ ਵੀ ਉਹ ਦਿਗੰਬਰੀ ਹੈ, ਨਾ ਪਹਿਨੇ ਤਾਂ ਵੀ ਉਸਦਾ ਮਾਨੋ ਮਖਮਲ ਬਸਤਰ ਪਹਿਨਿਆ ਹੋਇਆ ਹੈ, ਇਸ ਕਰਕੇ ਇਹ ਗੱਲ ਹੈ। ਦੂਸਰੇ ਸਿਰ 'ਤੇ ਮੇਰੇ ਚਾਰ ਰੰਗਾ ਕੁਲਾ ਹੈ, ਇਹ ਜਦੋਂ ਗੱਲ ਕਹੀ ਸਰਮਦ ਨੇ, ਅੱਗੋਂ ਔਰੰਗਜ਼ੇਬ ਕਹਿਣ ਲੱਗਿਆ, ਸਿਰ 'ਤੇ ਚਾਰ ਰੰਗਾ ਕੁਲਾ, ਤੇਰੇ ਸਿਰ 'ਤੇ ਮੈਨੂੰ ਪਾਰਟੀ ਲੀਰ ਵੀ ਨਹੀਂ ਦੀ, ਕਿਹੜੇ ਕਿਹੜੇ ਰੰਗ ਨੇ ਤੇਰੇ ਕੁਲਾ ਦੇ? ਅੱਗੋਂ ਫਾਰਸੀ ਅੱਖਰਾਂ ਦੇ ਵਿੱਚ ਕਹਿਣ ਲੱਗਾ, ਸਰ ਬਰਹਨਾ ਨੇਸ਼ਤਮ ਦਾਰਮ ਕੁਲਾ ਚਾਰ ਤਰਕ, ਤਰਕ ਦੁਨੀਆ, ਤਰਕ ਕੁਬਾ, ਤਰਕ ਮੌਲਾ, ਤਰਕ ਤਰ, ਸਿਰ ਨੰਗਾ ਨਹੀਂ ਹੈ ਮੇਰਾ, ਚਾਰ ਰੰਗਾ ਕੁਲਾ ਸਿਰ 'ਤੇ ਰੱਖਦਾ ਹਾਂ, ਕਿਹੜੇ ਰੰਗ ਹਨ? ਤਰਕ ਦੁਨੀਆ, ਦੁਨੀਆ ਦੀਆਂ ਖਾਸ਼ਾਂ ਤਿਆਗੀਆਂ ਹਨ, ਫਿਰ ਉਕਬਾ ਪਰਲੋਕ ਦੀ ਇੱਛਾ ਰੱਖਦੇ ਨੇ ਕੋਈ ਦੁਨੀਆ ਨੂੰ ਤਿਆਗ ਕੇ, ਅਤੇ ਮੈਂ ਪਰਲੋਕ ਦੀ ਖਾਸ਼ ਵੀ ਤਿਆਗੀ ਹੈ, ਇਹਨੂੰ ਤਿਆਗ ਕੇ ਕੋਈ ਰੱਬ ਦੇ ਮਿਲਾਪ ਦੀ ਇੱਛਾ ਰੱਖਦੇ ਹਨ। ਸੋ ਜਿਹਨੂੰ ਅੰਤਰਾਤਮੇ ਸਾਖਿਆਤ ਹੋ ਜਾਵੇ, ਉਹ ਬਾਹਰੋਂ ਰੱਬ ਦੇ ਮਿਲਣ ਦੀ ਇੱਛਾ ਨਹੀਂ ਰੱਖਿਆ ਕਰਦੇ, ਵੀ ਖਾਸ਼ਾਤ ਮੇਰੀ ਸ਼ਾਂਤ ਹੋ ਗਈ, ਫਿਰ ਤਿਆਗ ਦਾ ਤਿਆਗ, ਚਾਰ ਕਿਸਮ ਦਾ ਤਿਆਗ ਜਿਹੜਾ ਮੇਰਾ ਹੈ, ਇਹ ਮਾਨੋ ਚਾਰ ਰੰਗ ਮੇਰੀ ਕੁਲਾ ਦੇ ਹਨ। ਸਾਸਿੰਗ ਪਹਿਲੇ 'ਤੇ ਦੁਨੀਆ ਦੀ ਇੱਛਾ ਨਹੀਂ, ਇਸਤਰੀ, ਪੁੱਤਰ, ਧਨ, ਜਾਇਦਾਦ, ਮਾਣ, ਪ੍ਰਭਤ, ਇਹ ਦੁਨੀਆ ਦੀਆਂ ਖਾਸ਼ਾਤ ਹਨ, ਕੋਈ ਨਾ ਕੋਈ ਭਜਨ ਬੰਦਗੀ ਕਰਨ ਵਾਲਾ ਇਹਨਾਂ 'ਚੋਂ ਕਿਸੇ ਨਾ ਕਿਸੇ ਚੀਜ਼ ਦੀ ਇੱਛਾ ਰੱਖ ਕੇ ਭਜਨ ਕਰੇ, ਉਸਨੂੰ ਦੁਨੀਆ ਦੀ ਖਾਸ਼ ਕਿਹਾ ਜਾਂਦਾ। ਉਸ ਤੋਂ ਉੱਚੀ ਵਿਚਾਰ ਜੀ ਦੀ ਹੋ ਗਈ, ਦੁਨੀਆ ਦੇ ਪਦਾਰਥਾਂ ਨੂੰ ਕੌਡੀ ਵੱਧ ਸਮਝਦਾ, ਪਰਲੋਕ ਸੁੱਖਾਂ ਨੂੰ ਮੋਹਰ ਵੱਧ ਸਮਝਦਾ ਹੈ, ਉਹ ਪਰਲੋਕ ਸੁੱਖ ਵਾਸਤੇ ਬੰਦਗੀ ਕਰਦੇ, ਦੁਨੀਆ ਦੇ ਵਾਸਤੇ ਨਹੀਂ ਕਰਦਾ ਹੈ, ਉਸਨੂੰ ਨਿਆਂ ਨੇ ਅਕਬਤ ਕਹਿੰਦੇ ਹਨ। ਜਿਹਨੂੰ ਐਸੀ ਵਿਚਾਰ ਹੋ ਗਈ, ਵਿਵੇਕ ਪੈਦਾ ਹੋ ਗਿਆ, ਆਤਮਾ ਸਤਹਿ ਦੇ ਔਰ ਪ੍ਰਪੰਚ ਮਿੱਥਿਆ, ਸਵਰਗ ਲੋਕ ਤੱਕ ਮਿੱਥਿਆ ਹਨ ਔਰ ਦੁੱਖ ਰੂਪ ਹਨ, ਉਹ ਫਿਰ ਸਵਰਗ ਆਦਿ ਇੱਛਾ ਨਹੀਂ ਰੱਖਿਆ ਕਰਦਾ, ਸੋ ਉਹਦੀ ਇੱਛਾ ਤਿਆਗ ਦਿੰਦਾ, ਉਹ ਸਤ ਵਸਤੂ ਪਰਮੇਸ਼ੁਰ ਦੇ ਮਿਲਾਪ ਦੀ ਇੱਛਾ ਕਰਿਆ ਕਰਦਾ, ਵਿਸ਼ਵਾਸ ਦੇ ਭਜਨ ਕਰਦਾ ਹੈ। ਇਉਂ ਕਰਦੇ ਕਰਦੇ ਜਦੋਂ ਅੰਤਰਾਤਮੇ ਪਰਮਾਤਮਾ ਪ੍ਰਗਟ ਹੋ ਜਾਵੇ, ਹੈ ਤਾਂ ਸਾਰਿਆਂ ਦੇ ਅੰਦਰ ਹੀ ਵਸਦਾ, ਸਾਰੇ ਪਰਿਪੂਰਨ, ਜਦੋਂ ਅੰਦਰ ਪ੍ਰਗਟ ਹੋ ਜਾਵੇ, ਸਾਖਿਆਤ ਹੋ ਜਾਵੇ, ਫਿਰ ਉਹਦੀ ਖਾਸ਼ਾਤ ਦੂਰ ਹੋ ਜਾਂਦੀ। ਜੇ ਪਰਮਾਤਮਾ ਅੰਦਰ ਪ੍ਰਗਟ ਹੋ ਗਿਆ, ਫਿਰ ਪਰਮਾਤਮਾ ਮਿਲਣ ਦੀ ਇੱਛਾ ਕੈਸੇ ਰਹਿ ਜਾਏ? ਇੱਛਾ ਉੱਨੀ ਦੇਰ ਤੱਕ ਜਿੰਨੀ ਦੇਰ ਮਿਲਿਆ ਨਹੀਂ ਹੈ, ਉਹ ਵੀ ਇੱਛਾ ਸ਼ਾਂਤ ਹੋ ਜਾਂਦੀ ਹੈ। ਇਉਂ ਕਰਦੇ ਕਰਦੇ ਫਿਰ ਤਿੰਨ ਕਿਸਮ ਦੀ ਜਿਹੜੀ ਖੁਦੀ ਹੈ, ਤਾਮਸੀ, ਰਾਸੀ, ਸ਼ਾਂਤੀ, ਇਹ ਵੀ ਦੂਰ ਹੋ ਕੇ ਅਖੀਰ ਇੱਕ ਉਹ ਅਵਸਥਾ ਜਿਹੜੀ ਹੈ, ਐਨ ਆਨੰਦ ਦਾ ਸਾਗਰ ਹੈ, ਉਹਦੇ ਵਿੱਚ ਰਵੀਨਤਾ ਹੈ। ਸੋ ਇਉਂ ਕਰਕੇ ਇਸ ਅਵਸਥਾ ਦਾ ਜ਼ਿਕਰ ਉਸਨੇ ਇਸ਼ਾਰਤਨ ਔਰੰਗਜ਼ੇਬ ਦੇ ਪਾਸ ਕੀਤਾ, ਇਉਂ ਕਿਹਾ। ਖੈਰ, ਔਰੰਗਜ਼ੇਬ ਨੂੰ ਇਹ ਲਫ਼ਜ਼ ਜਿਹੜੇ ਉਹਨੇ ਕਹੇ, ਕੋੜੇ ਤਾਂ ਲੱਗੇ, ਪਰ ਚਲਾ ਗਿਆ, ਅੱਗੇ ਨਮਾਜ਼ ਦਾ ਵਕਤ ਸੀ। ਅਖੀਰ ਇਹ ਵੀ ਗੱਲ ਔਰੰਗਜ਼ੇਬ ਨੇ ਸੁਣੀ ਵੀ ਕਹਿੰਦੇ, ਦਾਰਾ ਸ਼ਿਕੋਹ ਨੂੰ ਸੱਚੀ ਬਾਦਸ਼ਾਹੀ ਦੇ ਦਿੱਤੀ ਹੈ, ਮੈਨੂੰ ਭੰਗੀ ਦੱਸ ਰਿਹਾ। ਇੱਕ ਦਿਨ ਇਸੀ ਤਰ੍ਹਾਂ ਜਾਂਦੇ ਜਾਂਦੇ ਬਾਦਸ਼ਾਹ ਔਰੰਗਜ਼ੇਬ ਪਾਸ ਖੜ ਕੇ ਕਹਿਣ ਲੱਗਾ, ਫਕੀਰ ਸਾਈਂ, ਜਿਸ ਦਾਰਾ ਸ਼ਿਕੋਹ ਨੂੰ ਤੂੰ ਕਹਿਣਾ ਹੈ ਸੱਚੀ ਬਾਦਸ਼ਾਹੀ ਦੀ, ਤੂੰ ਮਰਵਾ ਦਿੱਤਾ ਗਿਆ, ਤਾਂ ਕਤਲ ਕਰਵਾ ਦਿੱਤਾ ਗਿਆ, ਅਤੇ ਸਰਮਾ ਤਾਂ ਕਹਿਣ ਕਤਲ ਨਹੀਂ ਕਰਵਾਇਆ ਉਹਨੂੰ, ਸੱਚੀ ਬਾਦਸ਼ਾਹੀ ਦੇ ਦਿੱਤੀ ਹੋਈ ਹੈ, ਤੂੰ ਤਾਂ ਬੰਗੀ ਹੈ। ਇਹ ਪ੍ਰਵਾਹੀ ਦੇ ਲਫ਼ਜ਼ ਕਹੇ। ਰਾਤ ਦੇ ਵਕਤ ਕੀ ਦੇਖਦਾ ਹੈ, ਉਹਨੂੰ ਦ੍ਰਿਸ਼ਟਾਂਤ ਹੁੰਦਾ ਹੈ, ਔਰੰਗਜ਼ੇਬ ਨੂੰ ਦਾਰਾ ਸ਼ਿਕੋ ਦੇ ਸਿਰ 'ਤੇ ਛਤਰ ਚੁੱਲਦਾ ਦੇਖਦਾ, ਔਰ ਆਪਣੇ ਆਪ ਨੂੰ ਭੰਗੀ ਦੀ ਸ਼ਕਲ ਸਿਰ 'ਤੇ ਗੰਦੇ ਦੀ ਟੋਕਰੀ ਹੈ, ਮੀਂਹ ਪੈ ਰਿਹਾ, ਉਹ ਪਾਣੀ ਗੰਦਾ ਸਾਰਾ ਸਿਰ 'ਤੇ ਮੂੰਹ ਦੇ ਵਿੱਚ ਪੈਂਦਾ। ਐਸੀ ਹਾਲਤ ਵਿੱਚ ਦੇਖਿਆ, ਕੁਛ ਪੇਸ਼ ਨਾ ਗਈ, ਅਖੀਰ ਦੁਖੀ ਹੋ ਕੇ ਔਰੰਗਜ਼ੇਬ ਨੇ ਹੁਕਮ ਕਰ ਦਿੱਤਾ ਵੀ ਇਸ ਦਾਰਾ ਸ਼ਿਕੋ ਨੂੰ ਕੈਦ ਕਰ ਦਿਓ, ਹੱਥਾਂ ਨੂੰ ਹਥੌੜੀਆਂ ਪੈਰਾਂ ਨੂੰ ਬੇੜੀਆਂ ਮਾਰ ਦਿਓ, ਇੱਕ ਸ਼ਟਾਂਕ ਰੋਜ਼ ਦਾ ਲੂਣ ਇੱਕ ਪਿਆਲਾ ਪਾਣੀ ਦਾ ਅੱਠ ਪੈਰ ਪਿੱਛੋਂ ਮਿਲੇ। ਕਿਉਂ ਜੇਲ੍ਹ ਵਿੱਚ ਚਾਹੀਦਾ ਤਾਂ ਸੀ ਖੀਵਾ ਮੰਗਦਾ, ਲੇਕਿਨ ਆਪਣੀ ਮੂਰਖਤਾਈ ਦਾ ਮੈਨੂੰ ਸਬੂਤ ਦਿੱਤਾ। ਇਸ ਕਰਕੇ ਉਹ ਦਾਰਾ ਸ਼ਿਕੋ ਔਰੰਗਜ਼ੇਬ ਦੀ ਕੈਦ ਵਿੱਚ ਸੀ। 100 ਕੋਟਲਾ ਰੋਜ਼ ਨੰਗੀ ਪਿੱਠ 'ਤੇ ਲੱਗਦਾ, ਇੱਕ ਸ਼ਟਾਂਕ ਰੋਜ਼ ਦਾ ਲੂਣ ਇੱਕ ਪਿਆਲਾ ਪਾਣੀ ਦਾ ਮਿਲਦਾ ਹੁੰਦਾ। ਉਹ ਉਸਦੇ ਪਾਸ ਬਾਦਸ਼ਾਹ ਰੂਮ ਨੇ ਕਿਸੇ ਨੇ ਕਿਹਾ ਵੀ ਉੱਥੋਂ ਤੈਨੂੰ ਸਬਰ ਅਤੇ ਸ਼ੁਕਰ ਦੇ ਮਹਿਨਿਆਂ ਦਾ ਪਤਾ ਲੱਗੇਗਾ। ਖੈਰ ਉਸਨੇ ਆਪਣਾ ਵਕੀਲ ਔਰੰਗਜ਼ੇਬ ਦੇ ਪਾਸ ਭੇਜਿਆ ਵੀ ਮੇਰੇ ਵਕੀਲ ਨੂੰ ਆਪਣੇ ਜੇਲ੍ਹਖਾਨੇ ਵਿੱਚ ਸਰਮਦ ਨਾਮ ਕਰਕੇ ਫਕੀਰ ਹੈ ਉਸਨੂੰ ਮਿਲਾ ਦਿਓ, ਬੜੀ ਮਿਹਰਬਾਨੀ ਹੋ ਰਹੀ ਹੈ। ਖੈਰ ਵਕੀਲ ਪਹੁੰਚਿਆ, ਉਸਨੇ ਹੁਕਮ ਲਿਖਿਆ ਦਰੋਗਾ ਜੇਲ੍ਹ ਨੂੰ ਵੀ ਇਸਨੂੰ ਸਰਮਦ ਨੂੰ ਮਿਲਾ ਦਿੱਤਾ ਜਾਏ। ਵਕੀਲ ਸਰਮ ਕੀ ਦੇਖਦਾ ਹੈ, ਹੱਥਾਂ ਨੂੰ ਹਥੌੜੀਆਂ ਪੈਰਾਂ ਨੂੰ ਬੇੜੀਆਂ ਮਸਤੀ ਵਿੱਚੋਂ ਹੁੰਦਾ। ਸੋ ਉਹ ਵਕੀਲ ਜਾ ਕੇ ਕਹਿਣ ਲੱਗਿਆ, ਫਕੀਰ ਸਾਈਂ ਮੈਨੂੰ ਬਾਦਸ਼ਾਹ ਰੂਮ ਨੇ ਭੇਜਿਆ ਸਬਰ ਔਰ ਸ਼ੁਕਰ ਦੇ ਮੈਨੇ ਪੁੱਛਣ ਵਾਸਤੇ, ਕਿਰਪਾ ਕਰਕੇ ਇਹ ਦੱਸੋ। ਇਹ ਗੱਲ ਸੁਣ ਕੇ ਸਰਮਦ ਕਹਿਣੇ, ਕੱਲ੍ਹ 11 ਵਜੇ 2.5 ਗਜ਼ ਕੋਰਾ ਕੱਪੜਾ ਇੱਕ ਮਸ਼ਕ ਪਾਣੀ ਦੀ ਲੈ ਕੇ ਹਾਜ਼ਰ ਹੋ ਜਾਵੇ, ਤੁਹਾਨੂੰ ਇਹਦੇ ਮੈਨੇ ਦੱਸ ਦਿੱਤੇ ਜਾਣਗੇ। ਇਸੇ ਤਰ੍ਹਾਂ ਕੀਤਾ, ਦੂਸਰੇ ਦਿਨ ਦੇ 11 ਵਜੇ 2.5 ਗਜ਼ ਕੋਰਾ ਕੱਪੜਾ ਇੱਕ ਮਸ਼ਕ ਪਾਣੀ ਦੀ ਲੈ ਕੇ ਪਹੁੰਚ ਗਿਆ। ਉਹ ਵਕੀਲ ਪਹੁੰਚਿਆ ਤਾਂ ਕਹਿਣਗੇ, ਮੇਰੇ ਸਰੀਰ 'ਤੇ ਪਾਣੀ ਪਾ ਲਿਆ, ਇਹਨੇ ਇਸ਼ਨਾਨ ਕਰ ਲਿਆ ਉਸ ਮਸ਼ਕ ਪਾਣੀ ਦੇ ਨਾਲ, ਔਰ ਕਿਉਂਕਿ ਬਸਤਰ ਕੋਈ ਨਹੀਂ ਸੀ ਪਹਿਨਦਾ, ਉਹ ਅੱਜ ਉਹ 2.5 ਗਜ਼ ਕੋਰਾ ਕੱਪੜਾ ਲੱਕ 'ਤੇ ਬੰਨ ਲਿਆ। ਇਤਨੇ ਨੂੰ ਕੋਰੜੇ ਮਾਰਨ ਵਾਲੇ ਆ ਗਏ, 100 ਕੋਟਲ ਰੋਜ਼ ਲੱਗਦਾ ਸੀ। ਵਕੀਲ ਨੂੰ ਕੀ ਨਜ਼ਰ ਆ ਰਿਹਾ, ਆਸਮਾਨ ਦੇ ਵਿੱਚ ਬੇਅੰਤ ਸ਼ਕਤੀਆਂ ਤਵੰਨੀ ਖੜੀਆਂ ਹਨ। ਸਰਮਦ ਦੇ ਅੱਗੇ ਹੁਕਮ ਕਰੋ, ਦਿੱਲੀ ਲਾਹੌਰ ਦੀ ਤਾੜੀ ਵਜਾ ਦੀਏ, ਇੱਕ ਨੂੰ ਇਹ ਹੱਥ 'ਤੇ ਰੱਖ ਕੇ, ਇਸ ਇੱਕ ਨੂੰ ਇਹ ਹੱਥ 'ਤੇ ਰੱਖ ਕੇ, ਇਸ ਦੀ ਬਾਦਸ਼ਾਹੀ ਗਰਕ ਕਰਦੀ, ਆਪ ਨੂੰ ਇਤਨੀ ਤਕਲੀਫ ਦਿੱਤੀ ਜਾ ਰਹੀ ਹੈ। ਲੇਕਿਨ ਸਰਮਦ ਵੱਲੋਂ ਉਂਗਲੀ ਦਾ ਇਸ਼ਾਰਾ ਹੋ ਰਿਹਾ, ਨਹੀਂ, ਇਹ ਵਕੀਲ ਨੇ ਦੇਖਿਆ। ਖੈਰ ਇਤਨੇ ਨੂੰ ਇਹ ਹੋ ਚੁੱਕਿਆ, ਇਤਨੇ ਨੂੰ ਇੱਕ ਪਿਆਲਾ ਪਾਣੀ ਦਾ ਸ਼ਟਾਂਕ ਲੂਣ ਆ ਗਿਆ, ਲੂਣ ਫੱਕ ਕੇ ਪਿਆਲਾ ਪਾਣੀ ਦਾ ਪੀ ਲਿਆ। ਹੁਣ ਵਕੀਲ ਪੁੱਛਦਾ ਹੈ, ਕਿਰਪਾ ਕਰੋ ਦੱਸੋ, ਆਪਣੇ ਕਿਹਾ ਸੀ ਕੱਲ੍ਹ ਇਸਦਾ ਜਵਾਬ ਮਿਲੇਗਾ। ਸੋ ਸਰਮਦ ਕਹਿਣਗੇ, ਮੈਂ ਤੈਨੂੰ ਜਵਾਬ ਦੇ ਚੁੱਕਾ, ਪ੍ਰੈਕਟੀਕਲੀ ਜਵਾਬ ਦੇ ਚੁੱਕਾ, ਸਮਝ ਨਹੀਂ ਪਈ, ਦੇਖੋ ਕੀ ਨਜ਼ਰ ਆਇਆ ਜਦੋਂ ਮੇਰੇ ਕੋਟੇ ਲੱਗ ਰਹੇ ਸਨ, ਆਸਮਾਨ ਦੇ ਵਿੱਚ ਬਹੁਤ ਸਾਰੀਆਂ ਸ਼ਕਤੀਆਂ। ਕਹਿਣ ਲੱਗਾ, ਇੰਨੀ ਤਾਕਤ ਰੱਖਦਾ ਹਾਂ, ਅਗਰ ਚਾਹਾਂ ਸਾਰੇ ਦਿੱਲੀ ਲਾਹੌਰ ਨੂੰ ਦੋਨਾਂ ਹਥੇਲੀ 'ਤੇ ਰੱਖ ਕੇ ਟਕਰਾ ਕੇ ਤਾੜੀ ਵਜਾ ਦੇ, ਜਾਂ ਇਸ ਦੀ ਸਾਰੇ ਇਸ ਬਾਦਸ਼ਾਹੀ ਗਰਕ ਕਰ ਸਕਦਾ ਹਾਂ, ਪਰ ਇੰਨੀ ਤਕਲੀਫ ਰੋਜ਼ ਸਰੀਰ 'ਤੇ ਚੱਲਦਾ, ਲੇਕਿਨ ਰਿੰਚਕ ਮਾਤਰ ਤਾਕਤ ਨਹੀਂ ਦਿਖਾਉਣ ਦਾ ਚਿੱਤ ਵਿੱਚ ਖਿਆਲ ਪੈਦਾ ਹੁੰਦਾ। ਇਹ ਨਹੀਂ ਵੀ ਹੱਠ ਨਾਲ ਖਿਆਲ ਹੀ ਨਹੀਂ ਪੈਦਾ ਹੁੰਦਾ, ਇਹਨੂੰ ਕਹਿੰਦੇ ਹਨ ਸਬਰ, ਹੁੰਦੀ ਸ਼ਕਤੀ ਨੂੰ ਛੁਪਾ ਕੇ ਰੱਖਣਾ। ਬਾਕੀ ਇੱਕ ਛਟਾਂਗ ਰੋਜ਼ ਦਾ ਲੂਣ ਇੱਕ ਪਿਆਲਾ ਪਾਣੀ ਦਾ ਅੱਠ ਪੈਰ ਪਿੱਛੋਂ ਮਿਲਦਾ, ਰੋਜ਼ ਥੱਕ ਕੇ ਪਾਣੀ ਪੀ ਲਈਦਾ, ਸ਼ੁਕਰ ਕਰੀਦਾ, ਇਹਨੂੰ ਕਹਿੰਦੇ ਨੇ ਸ਼ੁਕਰ। ਜੋ ਕੁਛ ਮਿਲ ਗਿਆ ਉਹ 'ਤੇ ਪਛਤਾਉਣਾ ਰਹਿਣਾ, ਇਹ ਨਹੀਂ ਮੈਨੂੰ ਆਹ ਨਹੀਂ ਮਿਲਿਆ, ਕਹਿੰਦੇ ਜਾ ਕੇ ਆਪਣੇ ਬਾਦਸ਼ਾਹ ਨੂੰ ਇਸ ਸਬਰ 'ਤੇ ਸ਼ੁਕਰ ਧਾਰਨ ਕਰ, ਤਾਂ ਜਾ ਕੇ ਬੰਦਗੀ ਕਬੂਲ ਪਵੇਗੀ। ਇੱਥੇ ਮਰੀਦ ਦੀ ਡੈਫੀਨੇਸ਼ਨ ਵਿੱਚ ਦੱਸ ਰਹੇ ਨੇ, ਮੁਰਦੇ ਦੀ ਨਿਆਂ ਮਰੀਦ ਹੋ ਜਾਏ, ਸੇਵਾ ਭਗਤੀ ਕਰਦੇ, ਮਨ ਦੀ ਸ਼ੁੱਧੀ ਔਰ ਇਕਾਗਰਤਾ ਦੁਆਰਾ ਸ਼ਕਤੀਆਂ ਹੋ ਜਾਣ, ਉਹਨਾਂ ਨੂੰ ਜਜ਼ਬ ਰੱਖੇ, ਜੋ ਕੁਛ ਮਿਲ ਗਿਆ ਉਹ 'ਤੇ ਪ੍ਰਸੰਨ ਰਹੇ, ਗਿਲਾ ਨਾ ਕਰੇ ਪਰਮੇਸ਼ੁਰ 'ਤੇ। ਇਸ ਤਰ੍ਹਾਂ ਸੇਵਾ ਕਰਨ ਵੇਲੇ ਆਪਣੇ ਆਪ ਨੂੰ ਗੋਲੇ ਦੀ ਨੇ ਗੋਲਾ ਮੁੱਲ ਖਰੀਦ ਕਾਰੇ ਜੋਗਣਾ, ਨਾ ਤੁਸੀਂ ਭੁੱਖ ਨਾ ਨੀਂਦ ਨਾ ਖਾਣਾ ਸੋਵਣਾ, ਪੱਖੇ ਦੀ ਤਾਕੀਦ ਪਗਮਲ ਤੋਬਣਾ, ਇਤਿਹਾਸ ਸੇਵਾ ਕਰਨੀ, ਇਉਂ ਮੁਰਦੇ ਦੀ ਨਿਆਂ ਹੋਵੇ ਤਦ ਸੇਵਾ ਹੁੰਦੀ ਹੈ। ਮੁਰਦਾ ਹੋਏ ਨਾ ਮੁਰੀਦ ਗੱਲੀ ਹੋਵਣਾ, ਮੁਰਦਾ ਹੋਏ ਨਾ ਮੁਰੀਦ ਗੱਲੀ ਹੋਵਣਾ, ਗੱਲੀ ਹੋਵਣਾ ਜੀ ਗੱਲੀ ਹੋਵਣਾ ਗੱਲੀ। ਸੇਵਾ ਕਰਦਿਆਂ ਭਜਨ ਕਰਦਿਆਂ ਕਈ ਸਾਲ ਗੁਜ਼ਰੇ, ਤਾਕਤ ਹੁੰਦੀ ਹੈ, ਉਹਨੂੰ ਬਿਲਕੁਲ ਜਜ਼ਬ ਰੱਖਦੇ ਹਨ। ਅਜਿੱਤੇ ਦੇ ਨਾਲ ਗੁਰੂ ਬਾਬਾ ਜੀ ਦੀ ਗੋਸ਼ਟ ਹੋ ਰਹੀ, ਗੁਰੂ ਨਾਨਕ ਦੇਵ ਮਹਾਰਾਜ ਬੇਟਾ ਅਜਿੱਤਿਆ ਰੱਬ ਦੇ ਘਰ, ਉਹ ਖਲਣਾ, ਉਹ ਬੰਦਗੀ ਮਨਜ਼ੂਰ ਹੋਣੀ ਹੈ। ਮਨ ਜਿੰਨੀ ਕਰਕੇ ਰਤੀ ਜਿੰਨਾ ਵੀ ਦਿਖਾਵਾ ਨਾ ਕਰੇ, ਪਰ ਸਮਾਂ ਆਏਗਾ ਰਤੀ ਜਿੰਨੀ ਖਲਣਾ ਕਰਕੇ ਮਨ ਜਿੰਨਾ ਦਿਖਾਵਾ ਕਰਿਆ ਕਰਨਗੇ, ਉਹ ਰੱਬ ਦੇ ਘਰ ਨਹੀਂ ਮਨਜ਼ੂਰ ਹੋਣਾ। ਤਾਂ ਤੇ ਇਉਂ ਆਪ ਜੀ ਨੂੰ ਸੇਵਾ ਕਰਦਿਆਂ ਕਈ ਸਾਲ ਗੁਜ਼ਰ ਗਏ, ਉਸ ਨਿਯਮ ਦੇ ਵਿੱਚ ਫਰਕ ਨਹੀਂ ਪੈਣ ਦਿੱਤਾ। ਚੱਖੜ ਚਾਂਗੀ ਮੀਂਹ ਵਰਸੇ, ਪੀ ਗੁਰ ਦੇਖਣ ਜਾਈ, ਸੁਮੰਦ ਸਾਗਰ ਹੋਵੇ ਬਹੁ ਖਾਰਾ, ਗੁਰਸਿੱਖ ਲੰਘ ਗੁਰ ਪੈ ਜਾਈ, ਜਿਉਂ ਪ੍ਰਾਣੀ ਜਲ ਬਿਨ ਹੈ ਮਰਤਾ, ਤਿਉਂ ਸਿੱਖ ਗੁਰ ਬਿਨ ਮਰ ਜਾਈ, ਜਿਉਂ ਧਰਤੀ ਸੋਭ ਕਰੇ ਜਲ ਵਰਸੇ, ਤਿਉਂ ਸਿੱਖ ਗੁਰ ਮਿਲ ਵਿਗਸਾਈ, ਸੇਵਕ ਕਾ ਹੋਏ ਸੇਵਕ ਵਰਤਾ, ਕਰ ਕਰ ਬਿਨੋਂ ਬੁਲਾਈ, ਨਾਨਕੀ ਬੇਨੰਤੀ ਹਰ ਪੈ ਗੁਰਮਿਲ ਗੁਰਸੁਖ ਪਾਈ। ਯਾਨੀ ਹਰ ਹਾਲਤ ਵਿੱਚ ਆਪਣੇ ਨਿਯਮ ਵਿੱਚ ਫਰਕ ਨਾ ਪੈਣ ਦੇਣਾ, ਕਾਲਣਾ ਵੇਲੇ ਇਹੀ ਜੀ ਅਵਸਥਾ ਹੋਵੇ ਤਾਂ ਜਾ ਕੇ ਕਾਲਣਾ ਥਾਂ ਪੈਂਦੀ ਹੈ।
ਵਾਵਾ ਵਾਵਾ ਜੀ ਚੱਖੜ ਚਾਂਗੀ ਮੀਂਹ ਵਰਸੇ, ਵਾਵਾ ਵਾਵਾ ਜੀ ਚੱਖੜ ਚਾਂਗੀ ਮੀਂਹ ਵਰਸੇ, ਦੇਖਣ ਜਾਵੇ ਜੀ ਚੱਕੜ ਚਾਂਗੀ ਮੀਂਹ ਵਰ, ਵਾਵਾ ਵਾਵਾ ਜੀ ਚੱਕੜ ਚਾਂਗੀ ਮੀਂਹ ਵਰ ਸੇ,
ਸੇਵਾ ਕਰਦੇ ਹਾਂ। ਨਿਯਮ ਨੂੰ ਪੂਰਾ ਨਿਭਾਉਂਦੇ, ਇੱਕ ਦਿਨ ਵੀ ਨਾਗਾ ਨਹੀਂ ਪਿਆ, ਭਾਵੇਂ ਦੁੱਖ ਤਕਲੀਫਾਂ ਕਸ਼ਟ ਆਉਂਦੇ ਹੀ ਹੁੰਦੇ ਹੈ। ਸੋਇਓ 11 ਸਾਲ ਗੁਜ਼ਰ ਗਏ, ਸਰਦੀ ਦਾ ਮੌਸਮ, ਸਖ਼ਤ ਸਰਦੀਆਂ ਦੇ ਦਿਨ ਹਨ, ਕਈ ਦਿਨ ਦੀ ਝੜੀ ਲੱਗ ਜਾਂਦੀ ਹੈ। ਸਰਦੀ ਦੇ ਮੌਸਮ ਜੇ ਝੜੀ ਲੱਗਦੀ ਹੈ ਸਾਡੇ ਦੇਸ਼ ਵਿੱਚ ਕਈ ਕਈ ਦਿਨ ਲਗਾਤਾਰ ਚਲੀ ਜਾਂਦੀ ਹੈ, ਪਰ ਆਪ ਉਸੀ ਤਰ੍ਹਾਂ ਹੀ ਦਰਿਆ ਬਿਆਸ ਤੋਂ ਜਲਦੀ ਗਾਗਰ ਭਰ ਕੇ ਲਿਆਉਂਦੇ, ਉਸ ਨਾਲ ਇਸ਼ਨਾਨ ਕਰਵਾਉਂਦੇ ਗੁਰੂ ਜੀ ਦਾ। ਇਸੇ ਤਰ੍ਹਾਂ ਕਈ ਦਿਨ ਦੀ ਝੜੀ ਲੱਗਣ ਕਰਕੇ ਥਾਂ ਥਾਂ ਪਾਣੀ ਫਿਰਦਾ ਹੈ, ਆਸਮਾਨ ਦੇ ਵਿੱਚ ਬੱਦਲਾਂ ਦੀ ਕਾਲੀ ਘਟਾਟੋਪ ਹੈ, ਅਤੇ ਬਿਜਲੀ ਲਸ਼ਕਦੀ ਹੈ ਤਾਂ ਕੁਛ ਦੀਂਦਾ ਹੈ ਨਹੀਂ, ਹੱਥ ਮਾਰਿਆ ਨਹੀਂ ਨਜ਼ਰ ਆਉਂਦਾ। ਆਪ ਉਸੀ ਤਰ੍ਹਾਂ ਰਾਤ ਦੇ ਸਤਸੰਗ ਤੋਂ ਬਾਅਦ, ਕੀਰਤਨ ਕਥਾ ਤੋਂ ਬਾਅਦ ਗਾਗਰ ਮੋਢੇ 'ਤੇ ਉਠਾਉਂਦੇ ਹੈ, ਦੋ ਕੁ ਪੁੱਠ ਪੈਰੇ ਜਾਂਦੇ ਨੇ, ਅਰਦਾਸ ਬੇਨਤੀ ਕੀਤੀ, ਗਰੀਬ ਨਵਾਜ਼ ਖੀਮਾ ਕਰਨਾ, ਹਜ਼ੂਰ ਵੱਲ ਪਿੱਠ ਹੋ ਰਹੀ ਹੈ, ਦਰਿਆ ਬਿਆਸ ਵੱਲ ਮੂੰਹ ਕੀਤਾ, ਜਲਦੀ ਗਾਗਰ ਭਰੀ, ਫਿਰ ਆ ਕੇ ਦਮ ਲਿਆ ਗੁਰੂ ਦੇ ਮਹਿਲਾਂ ਦੇ ਨਜ਼ਦੀਕ ਜੁਲਾਹਿਆਂ ਦਾ ਘਰ ਸੀ, ਜਿੱਥੇ ਉਹ ਕੱਪੜੇ ਬੁਣਦੇ ਹੁੰਦੇ, ਕੱਪੜੇ ਬੁਣਨ ਵਾਸਤੇ ਚੁੰਮਲਾਂ ਪੱਟੀਆਂ ਸਨ ਔਰ ਤੈਣ ਵਾਸਤੇ ਕਿੱਲੀਆਂ ਆਦਿ ਗੱਡੀਆਂ ਹੁੰਦੀਆਂ ਸਨ। ਪਾਣੀ ਬਹੁਤ ਸੀ, ਅੰਧੇਰਾ ਸੀ, ਆਉਂਦਿਆਂ ਆਉਂਦਿਆਂ ਕਿਤੇ ਕਿੱਲੀ ਨਾਲ ਠੋਕਰ ਵੱਜ ਜਾਂਦੀ, ਠੋਕਰ ਵੱਜ ਕੇ ਗਿਰ ਜਾਂਦੇ ਹਨ। ਖੜਾਕ ਹੋਇਆ, ਪਾਣੀ ਨਹੀਂ ਡੁੱਲਣ ਦਿੱਤਾ, ਸੋ ਜੁਲਾਹਾ ਜੁਲਾਹੀ। ਘਰ ਛੋਟਾ ਸੀ, ਚਾਹੁੰਦਾ ਸੀ ਕਦੇ ਉੱਧਰ ਖਿੱਚਦੇ ਮੰਜੀ, ਕਦੇ ਉੱਧਰ ਵਿਚਾਰੇ। ਸੋ ਖੜਾਕ ਹੋਣ 'ਤੇ ਜੁਲਾਹਾ ਕਹਿਣਗੇ, ਪਤਾ ਨਹੀਂ ਚੋਰ ਹੈ, ਖੜਾਕ ਹੋਇਆ। ਜੁਲਾਹੀ ਕਹਿਣਗੇ, ਚੋਰ ਕਾਹਨੂੰ ਅਮਰੂ ਨਿਥਾਵਾਂ ਹੈ, ਕੁੜਮਾਂ ਦੇ ਖੱਟ ਕਮਾਉਣ ਖਾਣ ਨੂੰ ਦਿਨ ਰਾਤ ਕਮਾਉਂਦਾ, ਦੁਨੀਆਂ ਕੀ ਜਾਣੇ ਪ੍ਰੇਮੀਆਂ ਦੀਆਂ ਅਵਸਥਾਵਾਂ ਨੂੰ। ਸੋ ਇਹ ਗੱਲ ਆਪ ਜੀ ਦੇ ਕੰਨ ਵਿੱਚ ਪੈ ਗਈ, ਅਮਰੂ ਨਿਥਾਵਾਂ, ਕਮਲੀਏ ਮੈਂ ਨਿਥਾਵਾਂ, ਜਿਹਨੂੰ ਗੁਰੂ ਜੀ ਆ ਥਾਂ ਮਿਲ ਗਿਆ ਉਹਦੀ ਦੋਨੀ ਜਹਾਨੀ ਥਾਂ। ਸੋ ਇੰਨਾ ਕਹਿਣ ਦੀ ਦੇਰ ਸੀ, ਬੱਚਨ ਚੇਤ ਮੂੰਹ ਦੇ ਵਿੱਚ ਅਮੋਘ ਬਾਣ ਵਾਂਗੂ ਬੱਚਨ ਕਮਲੀ ਹੋ ਜਾਂਦੀ ਹੈ, ਕੱਪੜੇ ਫਾੜ ਕੇ ਰੋਈਆਂ ਨੂੰ ਦੌੜ ਜਾਂਦੀ ਹੈ। ਸੋ ਆਪ ਜੀ ਨੇ ਉਸ ਜਲ ਦੇ ਨਾਲ ਇਸ਼ਨਾਨ ਕਰਵਾਇਆ, ਗੁਰੂ ਜੀ ਸਮਾਧ ਸਥਿਤ ਹੋ ਜਾਂਦੇ ਹਨ। 11 ਸਾਲ ਦੀ ਕਾਲਣਾ ਅੱਗੇ ਵੀ ਜਾਣਦੇ ਸਨ, ਲੇਕਿਨ ਅੱਜ ਉਸਦਾ ਫਲ ਦੇਣ ਵਾਸਤੇ ਆਪ ਦੇ ਚਿੱਤ ਵਿੱਚ ਅਤਿਅੰਤ ਉਮਾ ਪੈਦਾ ਹੋਇਆ। ਆਪ ਵੀ ਆਪਣਾ ਇਕਾਂਤ ਬੈਠ ਗਏ। ਦਿਨ ਚੜ੍ਹੇ ਤੋਂ ਬਾਅਦ ਹੁਕਮ ਹੋਇਆ, ਅਮਰਦਾਸ ਨੂੰ ਸਣੇ ਕੇ ਸੀ ਇਸ਼ਨਾਨ ਕਰਵਾ ਕੇ ਨਵੀਨ ਵਸਤਰ ਪਹਿਨਾ ਕੇ ਹਾਜ਼ਰ ਕਰੋ। ਇਸੀ ਤਰ੍ਹਾਂ ਕੀਤਾ ਗਿਆ, ਦਹੀਂ ਨਾਲ ਸਣੇ ਕੇ ਸੀ ਇਸ਼ਨਾਨ ਕਰਾਇਆ, ਨਵੀਨ ਵਸਤਰ ਪਹਿਨਾਏ, ਹੱਥ ਪੈਰ ਸੇਵਾ ਕਰਨ ਕਰਕੇ ਬਹੀਆਂ ਫਟੇ ਹੋਈਆਂ ਸਨ। ਫਿਰ ਹਾਜ਼ਰ ਹੋਏ, ਗਲ 'ਚ ਪੱਲਾ ਪਾ ਕੇ ਨਮਸਕਾਰ ਕੀਤੀ, ਨੇਤਰਾਂ ਦੇ ਛੱਪਰ ਨੀਵੇਂ ਸਿੱਟੇ ਖੜੇ ਨੂੰ ਹੁਕਮ ਆਇਆ, ਪੁਰਖਾ ਮੈਂ ਤੇਰੇ 'ਤੇ ਅਤਿਅੰਤ ਪ੍ਰਸੰਨ ਹਾਂ, ਤੈਂ ਸੇਵਾ ਕਰਕੇ ਮੈਨੂੰ ਅਤਿਅੰਤ ਖੁਸ਼ ਕਰ ਲਿਆ, ਕੋਈ ਇਹੋ ਜਿਹੀ ਅਦੇ ਵਸਤੂ ਨਹੀਂ ਜਿਹੜੀ ਮੈਂ ਤੈਨੂੰ ਨਾ ਦੇ ਸਕਾਂ। ਆਸਮਾਨ ਵੱਲ ਨਿਗਾਹ ਮਾਰ, ਬੇਅੰਤ ਸ਼ਕਤੀਆਂ ਤੇਰੇ ਤਾਬੇ ਕੀਤੀਆਂ, ਪਰਮ ਗਿਆਨ ਦੇ ਭੰਡਾਰ, ਭਗਤੀ ਦੇ ਭੰਡਾਰ, ਸਿੱਧੀ ਸਿੱਧੀ ਨਿਧੀ ਦੇ ਭੰਡਾਰ ਸਭ ਤੇਰੇ ਤਾਬੇ ਕੀਤੇ, ਔਰ ਮੈਂ ਤੈਨੂੰ ਆਪਣੇ ਇਸ ਪੰਜ ਭੂਤ ਚੋਲੇ ਤਿਆਗਣ ਤੋਂ ਬਾਅਦ ਗੁਰੂ ਨਾਨਕ ਦੀ ਗਤੀ 'ਤੇ ਜਾਨਸ਼ੀਨ ਸਥਾਪਨ ਕਰਕੇ ਇਸ ਪੰਜ ਭੂਤ ਚੋਲੇ ਨੂੰ ਅੰਤਰ ਧਿਆਨ ਕਰਾਂ। ਇਤਿਹਾਸ ਜਦੋਂ ਬਚਨ ਹੋਏ ਤੇ ਆਪ ਜੀ ਨੇ ਨਿਰਛਤਾ ਦੇ ਵਿੱਚ ਅਰਜ਼ ਕੀਤੀ, ਪ੍ਰਭੂ ਗਰੀਬ ਨਵਾਜ਼, ਇਹ ਵਸਤਾਂ ਆਪ ਨੂੰ ਹਜ਼ੂਰ ਨੂੰ ਸ਼ਿਸ਼ੋਭਿਤ ਹੋਣ, ਇਸ ਦਾਸ ਨੂੰ ਤਾਂ ਹਜ਼ੂਰ ਆਪਦੇ ਚਰਨਾਂ ਦੀ ਸੇਵਾ ਬਖਸ਼ੋ। ਸਾਸ ਇਤਨੀ ਨਿਰਛਤਾ, ਅਖੀਰ ਖੈਰ ਹੁਕਮ ਹੋਇਆ, ਕਿਰਪਾ ਦ੍ਰਿਸ਼ਟੀ ਕੀਤੀ, ਸਾਸ ਕਿਰਪਾ ਦ੍ਰਿਸ਼ਟੀ ਕਰਨ ਦੀ ਦੇਰ ਸੀ, ਹੋਰ ਦਾ ਹੋਰ ਹੀ ਕੋਈ ਠਾਠ ਵੱਜ ਗਿਆ, ਮਸਤੀ ਵਿੱਚ ਇਉਂ ਫਿਰ ਪੁਕਾਰ ਉੱਠੇ,
ਕੱਚ ਕੱਚ ਤੂੰ ਬਣ ਗਿਆ ਸੋਨਾ, ਗੁਰਾਂ ਦੇ ਮੈਂ ਚਰਨ ਲੱਗ, ਕੱਚੇ ਕੱਚ ਤੂੰ ਬਣ ਗਿਆ, ਗੁਰਾਂ ਦੇ ਮੈਂ ਚਰਨ ਲੱਗ।
ਕੰਚਨ ਪਿਆ ਸ਼ਬਦ ਗੁਰੂ ਸਰਵਣੇ ਸੁਣਿਆ, ਬਿਖਤੇ ਅੰਮ੍ਰਿਤ ਹੋਇਓ ਨਾਮ ਸਤਿਗੁਰਮੁਖ ਪਣਿਓ, ਲੋਹੋਂ ਹੋਇਓ ਲਾਲ ਨਦਰ ਸਤਿਗੁਰ ਜਦ ਧਾਰੇ, ਪਾਹਣ ਮਾਣ ਕਰੇ ਕਯੋ ਗੁਰ ਗਿਆਨ ਵਿਚਾਰੇ।
ਜਦੋਂ ਨਦਰ ਗੁਰਾਂ ਨੇ ਧਾਰੀ, ਲੋਹੇ ਤੋਂ ਮੈਂ ਲਾਲ ਹੋ ਗਿਆ,
11 ਸਾਲ ਦੀ ਅਥਕ ਸੇਵਾ ਦਾ ਫਲ ਅੱਜ ਬਾਬਾ ਅਮਰਦਾਸ ਗੁਰੂ ਅਮਰਦਾਸ ਬਣ ਗਏ, ਤੀਸਰੇ ਗੁਰੂ ਨਾਨਕ ਬਣ ਗਏ, ਬੇਅੰਤ ਸ਼ਕਤੀਆਂ ਸੰਪੰਨ ਹੋ ਗਏ, ਬੇਅੰਤ ਦੁਨੀਆਂ ਦਾ ਉਧਾਰ ਕੀਤਾ। ਯਾਨੀ ਸੇਵਾ ਦਾ ਫਲ ਕਲੂ ਕਾਲ ਦੇ ਵਿੱਚ ਸੇਵਾ ਪਰਮ ਤਪੱਸਿਆ ਸਿਰ ਤਪਾਂ ਦੇ ਤਪ ਦਸੀ ਹੈ। ਸੇਵਾ ਅਤੇ ਭਜਨ ਦੋ ਚੀਜ਼ਾਂ ਉਸ ਮਰਾਤਵੇ ਤੋਂ ਵੀ ਉੱਚਾ ਲੈ ਜਾਂਦੀਆਂ ਹਨ ਜਿਸ ਮਰਾਤਵੇ 'ਤੇ ਪਹਿਲੇ ਪ੍ਰਾਣਾਯਾਮੀ ਔਰ ਕਠਿਨ ਤਪੱਸਵੀ ਪਹੁੰਚਦੇ ਸਨ। ਅਤੇ ਗੁਰੂ ਜੀ ਇਉਂ ਫਰਮਾਉਂਦੇ, ਅੱਧਾ ਅੱਧਾ ਬੋਲਿਓ ਭਾਈ।
ਨਾਮ ਜਪੀਏ ਤਾਂ ਦੂਰ ਹੁੰਦੇ ਦੁੱਖੜੇ, ਸੇਵਾ ਕਰਕੇ ਮਾਣ
ਦਾ ਫਲ, ਇਹਦੀ ਬਾਬਤ ਵਿਚਾਰ, ਸੇਵਾ ਕਿਸ ਮੁਰਾਦ ਉੱਤੇ ਲੈ ਜਾਂਦੀ ਹੈ। ਹੁਣ ਗੁਰੂ ਸਤਿ ਪੜੋ।
ਧਨ ਹੈ ਧਨ ਹੈ ਧਨ ਹੈ ਗੁਰੂ ਨਾਨਕ ਸਾਹਿਬ ਧਨ ਹੈ।
ਧੰਨਵਾਦ।
ਵਾਹਿਗੁਰੂ 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 ਬੋਲ, ਵਾਹਿਗੁਰੂ 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 ਬੋਲ, ਵਾਹਿਗੁਰੂ 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 ਬੋਲ।